सतनाम कर्ता पुरख निरपौ निर्वैर अकाल मूरत अजुनी सै पंग गुर प्रसाद जप आदि सच युगाद सच है पी सच नानक होशी पी सच सगल गुणा के दाते स्वामी बिनो सुनो एक दिना देहो दर्श नानक बलहारी जियड़ा बल बल की ना हौ आपो बोल ना जानदा मैं कहया सब हुक्मा हो जियो हर भगत खजाना बख्शिया गुरु नानक किया पसाहो जियो ज्ञान त्यान किच कर्म न जाना सार न जाना तेरी सब ते वड्डा सतगुर नानक जिन कल राखी मेरी ज्ञान ध्यान किच कर्म न जाना सार न जाना तेरी सब ते वड्डा सतगुर नानक जिन कल राखी मेरी परम सन्मान योग सतगुरु साहिब श्री गुरु ग्रंथ साहिब महाराज जी दी पवित्र हजूरी अंदर आप जी हफ्तावारी दीवान अंदर हाजरी भर रहे हो। आप जी नूं गुरमुखां ने बड़े प्यार दे नाल सतगुरु गुरु नानक साहिब जी दे पवित्र बचन कीर्तन विच सरवण कराए ने। सेवा करे सो चाकर होए जां हजूर दा बचन असी सरवण कीता हम नहीं चंगे बुरा नहीं कोए असी चंगे नहीं ते साहिब कहिंदे ने संसार विच मैनू बुरा कोई नजर आउंदा नहीं। असल विच ए उस हिरदे दी आवाज है जिसने अपनी गिरवान विच झाती मारनी आरंभ कर दिती ते इक्को ही बिरती बना ली मन दी मना तू लोकां दियां बुराइयां ना देख तू अपने अंदर झाती मार के तक लै कि तू किन्ना कु गुनाहां नाल भरिया होए। साहिब बाबा नानक जी दे बचन सरवण कीते हम नहीं चंगे बुरा नहीं कोए परणवत नानक तारै सोए। आओ सतगुरु गुरु ग्रंथ साहिब जी दी कृपा नाल जो आपां ने पिछले एतवार तो श्रीमान भाई साहिब भाई गुरदास उन्हां दी पावन पवित्र बाणी दे विचों एक पौड़ी नूं आधार बनाया सी कि गुरु के सिख की निशानी की है गुरसिखी की है ते भाई साहिब खुरा ने उस गुरसिखी की तुलना पानी दे नाल कीती ते उस दिन अर्ज कीती सी भाई साहिब की पौड़ी के धरती पैरां हेठ है ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਣ ਨੂੰ, ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ, ਬਹੁ ਰੰਗੀ ਇੱਕ ਰੰਗ ਹੈ, ਸਭਨਾ ਅੰਦਰ ਇੱਕੋ ਜਾਣੀ, ਕਹਿਣ ਲੱਗੇ ਤੱਤਾ ਹੋਵੇ ਧੁੱਪ ਵਿੱਚ, ਠੰਡੇ ਛਾਵੇਂ ਠੰਡਾ ਵਿਰਤੀ ਖਾਣੀ, ਤਪਦਾ ਪਰ ਉਪਕਾਰ ਨੂੰ ਠੰਡੇ ਪਰ ਉਪਕਾਰ ਵਿਹਾਣੀ, ਅਗਨ ਬੁਝਾਏ ਤਪਤ ਵਿੱਚ, ਤੇ ਭਾਈ ਸਾਹਿਬ ਕਹਿ ਰਹੇ ਸਨ ਠੰਡਾ ਹੋਵੇ ਬਿਲਮ ਨਾ ਆਣੀ ਗੁਰਸਿੱਖੀ ਦੀ, ਇਹੋ ਨਿਸ਼ਾਨੀ। ਇਸ ਪੌੜੀ ਦੀ ਵਿਚਾਰ ਆਪਾਂ ਆਰੰਭ ਕੀਤੀ ਸੀ, ਆਓ ਉਸੇ ਲੜੀ ਨੂੰ ਆਪਾਂ ਅੱਗੇ ਤੋਰਨੇ। ਅਸੀਸ ਆਪ ਸਾਧ ਸੰਗਤ ਨੇ ਬਖਸ਼ਣੀ, ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਰਨੀ। ਕੇਵਲ ਵਿਚਾਰ ਦਾ ਮੰਤਵ ਇੰਨਾ ਹੋਵੇ ਕਿ ਗੁਰੂ ਨਾਨਕ ਸਾਹਿਬ ਤੇਰੀ ਉਸ ਸਿੱਖੀ ਨੂੰ ਕਦੀ ਆਪਾਂ ਵੀ ਧਾਰਨ ਕਰ ਲਈਏ, ਜਿਸ ਗੁਰਸਿੱਖੀ ਦੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਕੀਤੀ। ਕਰੋ ਕਿਰਪਾ, ਬੜੇ ਪਿਆਰ ਅਦਬ ਨਾਲ ਅਸੀਸ ਬਖਸ਼ਦਿਆਂ ਹੋਇਆਂ ਗੁਰੂ ਕੀ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਗੁਰਸਿੱਖੀ ਦੀ ਨਿਸ਼ਾਨੀ ਦੇ ਅੰਦਰ ਸਭ ਤੋਂ ਪਹਿਲਾਂ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਧਰਤੀ ਪੈਰਾਂ ਹੇਠ ਹੈ, ਜ਼ਮੀਨ ਇਹ ਧਰਤੀ ਦੀ ਖਾਕ ਮਨੁੱਖ ਦੇ ਪੈਰਾਂ ਥੱਲੇ ਵੇ, ਪਸ਼ੂ ਦੇ ਪੈਰਾਂ ਥੱਲੇ ਵੇ, ਬਨਸਪਤੀ ਦੇ ਥੱਲੇ ਵੇ, ਇਸ ਦੇ ਉੱਪਰ ਬੇਅੰਤ ਜੀਵ ਵਿਚਰਦੇ ਪਏ ਨੇ। ਕਹਿਣ ਲੱਗੇ ਧਰਤੀ ਵਿੱਚ ਕਿੰਨੀ ਵੱਡੀ ਨਿਮਰਤਾ ਹੈ, ਪਰ ਨਾਲ ਕਹਿਣ ਲੱਗੇ ਜਿਹੜਾ ਪਾਣੀ ਹੈ ਨਾ ਉਹ ਧਰਤੀ ਤੋਂ ਵੀ ਨਿਮਰਤਾ ਵਿੱਚ ਏ ਕਿ ਧਰਤੀ ਪੈਰਾਂ ਹੇਠ ਹੈ, ਪਰ ਪਾਣੀ ਕਿੰਨਾ ਕੁ ਨਿਮਰਤਾ ਵਿੱਚ ਚਲਾ ਗਿਆ, ਧਰਤੀ ਹੇਠ ਵਸੰਦਾ ਪਾਣੀ। ਤੇ ਉਸ ਦਿਨ ਆਪਾਂ ਵਿਚਾਰ ਕੀਤੀ ਸੀ ਪਾਣੀ ਵਿੱਚ ਸਭ ਤੋਂ ਪਹਿਲੀ ਗੱਲ ਨਿਮਰਤਾ ਹੈ, ਤੇ ਗੁਰਸਿੱਖੀ ਦੀ ਨਿਸ਼ਾਨੀ ਅੰਦਰ ਸਭ ਤੋਂ ਪਹਿਲੀ ਸਿੱਖੀ ਦੀ ਨਿਸ਼ਾਨੀ ਇਹ ਵੇ ਕਿ ਸਿੱਖ ਦੇ ਅੰਦਰ ਨਿਮਰਤਾ ਹੋਵੇ, ਅੰਦਰ ਦੀ ਨਿਰਮਾਣਤਾ ਹੋਵੇ। ਤੇ ਅਗਲਾ ਬਚਨ ਭਾਈ ਗੁਰਦਾਸ ਕਰ ਰਹੇ ਨੇ ਕਿ ਪਾਣੀ ਚੱਲੇ ਨਿਵਾਣ ਨੂੰ, ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ। ਤੇ ਭਾਈ ਸਾਹਿਬ ਦੀ ਇੱਕ ਇੱਕ ਗੱਲ ਦੀ ਵਿਆਖਿਆ ਕਰੀਏ ਤੇ ਭਾਈ ਸਾਹਿਬ ਨੇ ਸੰਖੇਪ ਵਿੱਚ ਇਉਂ ਕਹਿ ਲਓ ਕਿ ਮਾਨੋ ਉਹਨਾਂ ਨੇ ਗਾਗਰ ਵਿੱਚ ਸਾਗਰ ਨੂੰ ਪਾ ਦਿੱਤਾ, ਇੱਕ ਪੌੜੀ ਅੰਦਰ ਇੰਨਾ ਵੱਡਾ ਸਿਧਾਂਤ ਦੇ ਦਿੱਤਾ। ਕਹਿਣ ਲੱਗੇ ਜੇ ਪਾਣੀ ਵਿੱਚ ਨਿਮਰਤਾ ਹੈ ਉਹ ਧਰਤੀ ਤੋਂ ਵੀ ਨੀਵਾਂ ਰਹਿੰਦਾ ਹੈ, ਤੇ ਅੱਗੇ ਪਾਣੀ ਵਿੱਚ ਇੱਕ ਬੜਾ ਵੱਡਾ ਗੋਣੀ, ਪਾਣੀ ਚੱਲੇ ਨਿਵਾਣ ਨੂੰ, ਜਦੋਂ ਵੀ ਪਾਣੀ ਚੱਲਦਾ ਪਾਣੀ ਤੁਰਦਾ ਕਦੀ ਉਹ ਉੱਚਾ ਨਹੀਂ, ਹਮੇਸ਼ਾ ਨੀਵੇਂ ਪਾਸੇ ਨੂੰ ਜਾਂਦਾ। ਤੇ ਜੇ ਕਿਤੇ ਪਹਾੜਾਂ ਦੀ ਚੋਟੀ ਉੱਪਰ ਵੀ ਬਰਸਾਤ ਹੋਵੇ, ਉੱਚੀਆਂ ਪਹਾੜੀਆਂ ਉੱਤੇ ਵੀ ਬੱਦਲ ਵਰਖਾ ਕਰਦਾ, ਪਰ ਪਾਣੀ ਉੱਚੇ ਤੇ ਵਰਸਣ ਦੇ ਬਾਵਜੂਦ ਵੀ ਹਮੇਸ਼ਾ ਨੀਵੇਂ ਪਾਸੇ ਨੂੰ ਜਾਂਦਾ, ਕਿਉਂਕਿ ਉਹਦੇ ਸੁਭਾਅ ਦੀ ਤਸੀਰ ਹੀ ਐਸੀ ਏ, ਕਿਉਂਕਿ ਉਹ ਨੀਵਿਆਂ ਵਾਲੇ ਪਾਸੇ ਜਾ ਨੀਵਿਆਂ ਨਾਲ ਆਪਣਾ ਨੇਹ ਪਾਉਣਾ ਚਾਹੁੰਦਾ। ਭਾਈ ਗੁਰਦਾਸ ਨੇ ਬਚਨ ਕੀਤੇ, ਕਹਿੰਦੇ ਨੇ ਦੇਖ ਪ੍ਰਾਣੀ, ਵੱਡਿਆਂ ਨਾਲ ਹਰ ਕੋਈ ਮਿੱਤਰਤਾ ਪਾਣੀ ਚਾਹੁੰਦਾ, ਜੇ ਕੋਈ ਦੌਲਤ ਕਰਕੇ ਵੱਡਾ, ਲੋਕ ਚਾਹੁੰਦੇ ਨੇ ਕਿਸੇ ਤਰੀਕੇ ਨਾਲ ਮੈਂ ਵੱਡੇ ਨਾਲ ਆਪਣਾ ਸੰਬੰਧ ਕਾਇਮ ਕਰ ਲਾਂ, ਘੱਟੋ ਘੱਟ ਸਮਾਜ ਵਿੱਚ ਇੰਨੀ ਤਾਂ ਇੱਜ਼ਤ ਹੋਵੇ ਕਿ ਜਿਸ ਬੰਦੇ ਕੋਲ ਦੌਲਤ ਤੇ ਦੌਲਤ ਕਰਕੇ ਵੱਡਾ ਇਸ ਮਨੁੱਖ ਦੀ ਉਹਦੇ ਨਾਲ ਸਾਂਝ, ਜੇ ਕੋਈ ਤਾਕਤ ਕਰਕੇ ਬਲਵਾਨ, ਲੋਕ ਤਾਕਤ ਕਰਕੇ ਵੱਡੇ ਨਾਲ ਆਪਣੀ ਸਾਂਝ ਪਾਉਂਦੇ ਨੇ। ਧਿਆਨ ਰੱਖਣਾ, ਜੇ ਕਿਸੇ ਕੋਲ ਪਦਵੀ ਹੋਵੇ, ਲੋਕ ਉੱਚੀ ਪਦਵੀ ਨੂੰ ਦੇਖ ਕੇ ਉਹਦੇ ਨਾਲ ਸਾਂਝ ਪਾਉਂਦੇ ਨੇ। ਵੱਡਿਆਂ ਨਾਲ ਮਿੱਤਰ ਵੀ ਬੜੇ ਮਿਲ ਜਾਂਦੇ ਨੇ, ਵੱਡਿਆਂ ਦੇ ਰਿਸ਼ਤੇਦਾਰ ਵੀ ਬੜੇ ਬਣ ਜਾਂਦੇ ਨੇ, ਵੱਡਿਆਂ ਦੇ ਕੋਲ ਘੁੰਮਣ ਵਾਲੇ ਲੋਕ ਵੀ ਬੜੇ ਮਿਲਦੇ ਨੇ, ਪਰ ਨੀਵੇਂ ਰਹਿਣ ਵਾਲੇ ਜਿਨ੍ਹਾਂ ਕੋਲ ਦੌਲਤ ਨਹੀਂ, ਜਿਨ੍ਹਾਂ ਕੋਲ ਪਦਵੀ ਨਹੀਂ, ਜਿਨ੍ਹਾਂ ਦੇ ਪਾਸ ਕੋਈ ਦੁਨੀਆ ਦੀ ਸੁੱਖ ਆਰਾਮ ਨਹੀਂ, ਜਿਹੜੇ ਅੱਤ ਦੇ ਨੀਵੇਂ ਨੇ, ਭਾਈ ਗੁਰਦਾਸ ਕਹਿੰਦੇ ਨੇ ਨੀਵਿਆਂ ਵੱਲ ਕੋਈ ਨੀ ਜੇ ਜਾਂਦਾ, ਉੱਚਿਆਂ ਵੱਲ ਤਾਂ ਸਾਰੇ ਧਾਂਦੇ ਨੇ ਪਰ ਨੀਵਿਆਂ ਵੱਲ ਕੋਈ ਨੀ ਜਾਂਦਾ। ਪਰ ਪਾਣੀ ਤੇਰੇ ਸੁਭਾਅ ਅੰਦਰ ਕਿੱਡਾ ਵੱਡਾ ਗੋਣੇ, ਲੋਕ ਉੱਚਿਆਂ ਵੱਲ ਨੂੰ ਤੁਰਦੇ ਨੇ ਤੇ ਤੇਰਾ ਸੁਭਾਅ ਐਸਾ ਤੂੰ ਨੀਵੇਂ ਪਾਸੇ ਨੂੰ ਤੁਰ ਜਾਣਾ, ਤੇਰੀ ਸਾਂਝ ਨੀਵਿਆਂ ਨਾਲ। ਸਤਿਗੁਰੂ ਨੇ ਬਾਣੀ ਵਿੱਚ ਵੀ ਬਚਨ ਕੀਤਾ, ਕਹਿਣ ਲੱਗੇ ਲੋਕ ਉੱਚਿਆਂ ਨਾਲ ਕਿਵੇਂ ਮਿੱਤਰਤਾ ਬਣਾਉਂਦੇ, ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ, ਸਾਹਿਬ ਕਹਿੰਦੇ ਨੇ ਜਦੋਂ ਬੰਦਾ ਧੜੇ ਵਿੱਚ ਵੱਜ ਜਾਂਦਾ ਹੈ ਨਾ, ਤੇ ਧੜੇ ਵਿੱਚ ਛੇਤੀ ਕੀਤਿਆਂ ਧਰਮ ਨਹੀਂ ਜੇ ਕਮਾਇਆ ਜਾਂਦਾ, ਕਿਉਂਕਿ ਧੜੇ ਦੇ ਪਿੱਛੇ ਲੱਗ ਕੇ ਬੰਦੇ ਨੂੰ ਹਰ ਚੰਗੀ ਮੰਦੀ ਗੱਲ ਅਪਣਾਉਣੀ ਪੈਂਦੀ ਹੈ। ਜੇ ਧੜੇ ਅੰਦਰ ਇੱਕ ਮਾੜਾ ਬੰਦਾ ਹੈ ਤੇ ਅਸੀਂ ਸੱਚਾਈ ਬੋਲ ਕੇ ਨਹੀਂ ਕਹਿ ਸਕਾਂਗੇ ਕਿ ਸਾਡੇ ਧੜੇ ਵਿੱਚ ਮਾੜਾ ਹੈ, ਅਸੀਂ ਆਪਣੀ ਜ਼ਮੀਰ ਦੀ ਆਵਾਜ਼ ਨੂੰ ਵੀ ਦਬਾ ਕੇ ਉਸ ਮਾੜੇ ਉੱਤੇ ਵੀ ਪਰਦਾ ਪਾ ਦਿਆਂਗੇ। ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਨੇ ਨਹੀਂ, ਦੇਖ ਵੱਡਿਆਂ ਨਾਲ ਸਾਰੇ ਧੜੇ ਬਣਾਉਂਦੇ ਨੇ। ਹਜ਼ੂਰ ਦੀ ਬਾਣੀ ਦਾ ਬਚਨ ਹੁੰਦਾ ਕਿ ਕਿਸੇ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸੇ ਧੜਾ ਕੀਆ ਕੁੜਮ ਸਕੈ ਨਾਲ ਜਵਾਈ, ਕਿਸੇ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ। ਵੱਡਿਆਂ ਨਾਲ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਲੋਕ ਧੜੇ ਬਣਾਉਂਦੇ ਨੇ, ਉਹਨਾਂ ਵੱਲ ਤੁਰਦੇ ਨੇ, ਪਰ ਨੀਵਿਆਂ ਵੱਲ ਕੋਈ ਨੀ ਜੇ ਜਾਂਦਾ। ਤੇ ਭਾਈ ਗੁਰਦਾਸ ਕਹਿੰਦੇ ਨੇ ਮੇਰੇ ਗੁਰੂ ਨਾਨਕ ਸਾਹਿਬ, ਜਿਹੜੀ ਤੁਸੀਂ ਸਿੱਖੀ ਦੇ ਕੇ ਗਏ ਹੋ, ਤੇਰੀ ਸਿੱਖੀ ਦਾ ਦੂਜਾ ਗੁਣ ਹੀ ਇਹ ਵੇ ਕਿ ਤੇਰਾ ਸਿੱਖ ਹਮੇਸ਼ਾ ਡਿੱਗਿਆ ਹੋਇਆ ਨੂੰ ਛਾਤੀ ਨਾਲ ਲਾਉਂਦਾ, ਨੀਵਿਆਂ ਨੂੰ ਚੁੱਕਦਾ, ਨੀਵਿਆਂ ਵੀ ਜਾ ਕੇ ਟਿਕਦਾ। ਤੇ ਕੇਵਲ ਸਤਿਗੁਰੂ ਨੇ ਕਿਹਾ ਨਹੀਂ, ਮੈਂ ਦੋ ਉਦਾਹਰਨਾਂ ਦੇਣੀਆਂ ਨੇ, ਇੱਕ ਗੁਰੂ ਇਤਿਹਾਸ ਵਿੱਚੋਂ ਤੇ ਇੱਕ ਅਜੋਕੇ ਸਿੱਖਾਂ ਵਿੱਚੋਂ। ਕੁਝ ਸਮਾਂ ਜੋ ਪਿਛਲਾ ਲੰਘਿਆ ਉਹਦੇ ਵਿੱਚ ਕੁਝ ਇਹੋ ਜਿਹੇ ਸਿੱਖ ਵਾਕਈ ਨੀਵਿਆਂ ਨੂੰ ਪਿਆਰ ਕਰਦੇ ਨੇ। ਜੇ ਪਾਣੀ ਨੀਵਿਆਂ ਟੋਵਿਆਂ ਵਿੱਚ ਆਉਂਦਾ, ਨੀਵੀਆਂ ਖੱਡਾਂ ਵਿੱਚ ਆਉਂਦਾ, ਤੇ ਸਿੱਖ ਜਿਹੜਾ ਗੁਰੂ ਨਾਨਕ ਦਾ, ਉਹ ਕਦੀ ਉੱਚੇ ਵੱਲ ਝਾਤੀ ਨਹੀਂ ਮਾਰਦਾ, ਉਹ ਦੇਖਦਾ ਕਿਹੜਾ ਨੀਵਾਂ, ਜੇ ਗੁਣਾ ਕਰਕੇ ਨੀਵਾਂ ਉਹਨੂੰ ਚੁੱਕਦਾ, ਜੇ ਦੌਲਤ ਕਰਕੇ ਨੀਵਾਂ ਉਹਨੂੰ ਸਹਾਰਾ ਦਿੰਦਾ, ਇੱਥੋਂ ਤੱਕ ਕਿ ਜੇ ਗੁਣਾ ਕਰ ਕਰਕੇ ਬੰਦਾ ਅੱਤ ਦਾ ਨੀਚ ਹੋ ਗਿਆ, ਤੇ ਗੁਰੂ ਨਾਨਕ ਦੇ ਸਿੱਖ ਦਾ ਸੁਭਾਅ ਏ ਉਹ ਪਤਿਤ ਕੋਲ ਵੀ ਜਾ ਕੇ ਉਹਨੂੰ ਉੱਚਿਆਂ ਚੁੱਕਣ ਦੀ ਕੋਸ਼ਿਸ਼ ਕਰਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਹਜ਼ੂਰ ਨੇ ਬੜਾ ਪਿਆਰਾ ਇੱਕ ਬਚਨ ਕਿਹਾ, ਗੁਰੂ ਨਾਨਕ ਸਾਹਿਬ ਦਾ ਸ਼ਬਦ ਹੁੰਦਾ, ਹਜ਼ੂਰ ਕਹਿੰਦੇ ਨੇ ਜਾਤ ਕੁਲੀਨ ਸੇਵਕ ਜੇ ਹੋਏ। ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਪ੍ਰਮਾਣ, ਕੁਲੀਨ ਦਾ ਅਰਥ ਹੈ ਉੱਚੀ ਕੁੱਲ ਵਿੱਚੋਂ, ਕਹਿੰਦੇ ਨੇ ਜੇ ਕੋਈ ਉੱਚੀ ਕੁੱਲ ਵਿੱਚੋਂ ਰੱਬ ਦੀ ਬੰਦਗੀ ਕਰਨ ਵਾਲਾ, ਵਾਹਿਗੁਰੂ ਦਾ ਸਿਮਰਨ ਕਰਨ ਵਾਲਾ, ਗੁਰੂ ਕੀ ਬਾਣੀ ਪੜ੍ਹਨ ਵਾਲਾ ਪੈਦਾ ਹੋ ਜਾਂਦਾ ਉੱਚੀ ਕੁੱਲ ਦੇ ਮਾਨ ਨੂੰ ਛੱਡ ਕੇ, ਜਾਤ ਕੁਲੀਨ ਸੇਵਕ ਜੇ ਹੋਏ। ਤੇ ਬਾਬਾ ਜੀ ਕਹਿੰਦੇ ਨੇ ਤਾਂ ਕਾ ਕਹਿਣਾ ਕਹੋ ਨਾ ਕੋਏ, ਉਹਦੀ ਤਾਂ ਮਹਿਮਾ ਹੀ ਨਹੀਂ ਕੀਤੀ ਜਾ ਸਕਦੀ ਜਿਹੜਾ ਉੱਚੀ ਕੁੱਲ ਵਿੱਚ ਪੈਦਾ ਹੋ ਕੇ ਵੀ ਕੁੱਲ ਦੇ ਮਾਨ ਨੂੰ ਛੱਡ ਕੇ ਨੀਵਾਂ ਰਹਿ ਕੇ ਕਮਾਈ ਪਿਆ ਕਰਦਾ। ਅਗਲਾ ਹਜ਼ੂਰ ਨੇ ਬਚਨ ਬੜਾ ਪਿਆਰਾ ਕੀਤਾ, ਕਹਿੰਦੇ ਨੇ ਜਿਹੜਾ ਉੱਚੀ ਕੁੱਲ ਵਿੱਚ ਭਗਤ ਹੋਇਆ ਉਹਦੀ ਮਹਿਮਾ ਕੋਈ ਨਹੀਂ, ਪਰ ਜੇ ਨੀਵੀਂ ਜ਼ਾਤ ਵਿੱਚ ਰਹਿਣ ਵਾਲਾ ਜਿਹਨੂੰ ਲੋਕ ਦੁਰਕਾਰਦੇ ਹੋਣ ਤੇ ਉਹਦੇ ਪਰਛਾਵੇਂ ਤੋਂ ਨਫ਼ਰਤ ਕਰਦੇ ਹੋਣ, ਜੇ ਨੀਵੀਂ ਜ਼ਾਤ ਵਿੱਚ ਰਹਿ ਕੋਈ ਤੂੰ ਰੱਬ ਦੀ ਭਗਤੀ ਕਰਦਾ, ਤੇ ਬਾਬਾ ਜੀ ਕਹਿੰਦੇ ਨੇ ਮੇਰੀ ਚਮੜੀ ਦੇ ਜੋੜੇ ਬਣਾ ਕੇ ਨਾ ਉਹਦੇ ਚਰਨਾਂ ਵਿੱਚ ਪਾ ਦਿਓ, ਜਿਹੜਾ ਨੀਵਾਂ ਹੋ ਕੇ ਵੀ ਰੱਬ ਨੂੰ ਪਾਉਂਦਾ ਪਿਆ। ਸਾਹਿਬ ਦੀ ਬਾਣੀ ਵਿੱਚ ਬਚਨ ਨੇ ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਏ, ਵਿੱਚ ਸਨਾਤੀ ਸੇਵਕ ਹੋਏ। ਸਨਾਤੀ ਦਰ ਤੇ ਨੀਵੀਂ ਜ਼ਾਤ ਵਿੱਚ ਕੋਈ ਬੰਦਗੀ ਕਰਨ ਵਾਲਾ ਉੱਠਦਾ, ਨਾਨਕ ਪਣੀਆਂ ਪਹਿਰੇ ਸੋਏ, ਨਾਨਕ ਦਰ ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ। ਪਣੀਆਂ ਦਾ ਅਰਥ ਹੈ ਜੋੜੇ, ਜੁੱਤੀ, ਪਹਿਰੇ ਸੋਏ, ਸੋਏ ਦਰ ਤੇ ਉਹ ਜਿਹੜਾ ਸਨਾਤੀ ਜਾਤ ਵਿੱਚ ਹੋ ਕੇ ਬੰਦਗੀ ਕਰਦਾ। ਸਾਹਿਬ ਕਹਿੰਦੇ ਨੇ ਮੇਰੇ ਚਮੜੇ ਦੇ ਜੋੜੇ ਬਣਾ ਕੇ ਉਹਦੇ ਚਰਨਾਂ ਵਿੱਚ ਪਾ ਦਿਓ। ਪਿਆਰਿਓ, ਇਹੀ ਤਾਂ ਇੱਕ ਸਿੱਖੀ ਦੀ ਨਿਸ਼ਾਨੀ ਹੈ, ਲੋਕ ਉੱਚਿਆਂ ਨੂੰ ਜਾਂਦੇ ਨੇ ਤੇ ਗੁਰੂ ਨਾਨਕ ਬਾਬਾ ਜੀ ਨੀਵਿਆਂ ਵਾਸਤੇ ਇੰਨੀ ਵੱਡੀ ਕੁਰਬਾਨੀ ਪੈ ਕਰਦੇ। ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਪਾਣੀ ਚੱਲੇ ਨੀਵਾਨ ਨੂੰ, ਮੈਂ ਸਿਰਫ ਅਜੇ ਅਰਜ਼ ਕਰ ਰਿਹਾ, ਪਾਣੀ ਨੀਵਾਂ ਤੁਰਦਾ ਤੇ ਗੁਰੂ ਨਾਨਕ ਦਾ ਸਿੱਖ ਜਿਹੜਾ ਉਹ ਵੀ ਨੀਵਿਆਂ ਨੂੰ ਪਿਆਰ ਕਰਦਾ। ਭਾਈ ਸਾਹਿਬ ਭਾਈ ਗੁਰਦਾਸ ਉਹਨਾਂ ਦੀ ਬਾਣੀ ਵਿੱਚ ਇੱਕ ਪਾਵਨ ਪਵਿੱਤਰ ਬਚਨ ਆਉਂਦਾ। ਭਾਈ ਗੁਰਦਾਸ ਨੇ ਨਾ ਆਪਣਾ ਬਹੁਤ ਲੰਮਾ ਸਮਾਂ ਕਾਸ਼ੀ ਵਿੱਚ ਬਤੀਤ ਕੀਤਾ, ਇੱਥੋਂ ਤੱਕ ਕਿ ਮਹਾਨ ਵਿਦਵਾਨ ਪੰਡਿਤ ਜਿਹੜੇ ਨੇ ਭਾਈ ਗੁਰਦਾਸ ਦੀ ਵਿਚਾਰ ਸਾਹਮਣੇ ਝੁੱਕ ਗਏ ਸਨ। ਤੇ ਭਾਈ ਗੁਰਦਾਸ ਕੱਲਾ ਵਿਦਵਾਨ ਨਹੀਂ, ਕੇਵਲ ਭਾਈ ਗੁਰਦਾਸ ਦੀ ਜ਼ਬਾਨ ਵਿੱਚ ਕਥਨੀ ਨਹੀਂ, ਭਾਈ ਗੁਰਦਾਸ ਦਾ ਸਰੀਰ ਜਿਹੜਾ ਉਹ ਕਰਨੀ ਪੱਖੋਂ ਵੀ ਬੋਲਦਾ ਪਿਆ। ਭਾਈ ਸਾਹਿਬ ਦੀ ਚਰਚਾ ਹੋਣੀ, ਇੱਥੋਂ ਤੱਕ ਕਿ ਕਾਸ਼ੀ ਦੇ ਨਰੇਸ਼ ਨੇ ਵੀ ਭਾਈ ਗੁਰਦਾਸ ਦੀ ਸਿੱਖਿਆ ਲੈ ਕੇ ਗੁਰੂ ਨਾਨਕ ਦੇ ਚਰਨਾਂ ਵਿੱਚੋਂ ਚਰਨ ਪਉ ਲੈ ਲਈ ਸੀ। ਗੁਰੂ ਨਾਨਕ ਦੇ ਚਰਨਾਂ ਤੋਂ ਮੁਰਾਦ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਵਿੱਚ ਉਸ ਬੰਦੇ ਨੇ ਸਿੱਖੀ ਨੂੰ ਧਾਰਨ ਕੀਤਾ। ਭਾਈ ਗੁਰਦਾਸ ਬਨਾਰਸ ਬੈਠੇ, ਅੱਜ ਇੱਕ ਚਰਚਾ ਆਰੰਭ ਹੋ ਗਈ। ਕਹਿਣ ਲੱਗੇ ਭਾਈ ਗੁਰਦਾਸ ਦੀ ਬਾਣੀ ਵਿੱਚੋਂ ਹੀ ਹੈ ਕਿ ਪਾਣੀ ਚੱਲੇ ਨਿਵਾਨ ਨੂੰ, ਸਤਿਗੁਰੂ ਦਾ ਸਿੱਖ ਨੀਵਿਆਂ ਨੂੰ ਨੇ ਕਰਦਾ। ਤੇ ਕਹਿੰਦੇ ਨੇ ਭਾਈ ਗੁਰਦਾਸ ਨਾਲ ਚਰਚਾ ਕਰਦਿਆਂ ਕਰਦਿਆਂ ਇੱਕ ਵਿਦਵਾਨ ਪੰਡਿਤ ਨੇ ਸਵਾਲ ਕਰ ਦਿੱਤਾ, ਭਾਈ ਗੁਰਦਾਸ ਬਾਕੀ ਠੀਕ ਹੈ, ਤੇਰੇ ਵਿਚਾਰਾਂ ਨਾਲ ਅਸੀਂ ਸਹਿਮਤ ਹਾਂ ਕਿ ਗੁਰੂ ਕੀ ਬਾਣੀ ਧੁਰ ਕੀ ਬਾਣੀ ਹੈ, ਤੇਰੇ ਵਿਚਾਰਾਂ ਨਾਲ ਅਸੀਂ ਸਹਿਮਤ ਹਾਂ ਕਿ ਇੱਕ ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਜਿਹੜਾ ਉਹ ਛਕਣਾ ਚਾਹੀਦਾ। ਧਿਆਨ ਦੇਣਾ, ਭਾਈ ਗੁਰਦਾਸ ਨੇ ਚਰਚਾ ਕਰ ਕਰਕੇ ਸਿੱਧ ਕਰ ਦਿੱਤਾ ਸੀ ਕਿ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਚਾਹੀਦਾ। ਮੈਨੂੰ ਇੱਕ ਖਿਣ ਲਈ ਮੈਂ ਨਿਕਲਣ ਲੱਗਾ, ਬੜੀ ਸੁਣ ਕੇ ਪ੍ਰਸੰਨਤਾ ਹੋਈ ਹੈ ਕਿ ਇੱਥੋਂ ਦੇ ਸੁਚੱਜੇ ਪ੍ਰਬੰਧਕ ਸਾਹਿਬਾਨਾਂ ਨੂੰ ਸੰਗਤ ਨੇ ਇੱਕ ਫੈਸਲਾ ਕੀਤਾ ਕਿ ਜੋ ਸਾਹਮਣੇ ਟੈਂਟ ਲੱਗਾ ਗੁਰੂ ਕਿਰਪਾ ਨਾਲ ਉਹਦੇ ਵਿੱਚ ਪੰਗਤਾਂ ਲਾ ਕੇ ਗੁਰੂ ਕਾ ਲੰਗਰ ਛਕਿਆ ਜਾਏਗਾ। ਪਿਆਰਿਓ, ਕਦੀ ਭਾਵਨਾ ਨਾਲ ਜੀਵਨ ਵਿੱਚ ਕਮਾ ਕੇ ਦੇਖਿਆ ਜੇ। ਕੇਵਲ ਇਹ ਬਿਰਤੀ ਨਾ ਤੱਕਿਓ, ਕਿਸੇ ਬੰਦੇ ਦਾ ਹੁਕਮ ਹੈ ਲੰਗਰ ਛਕਣ ਲੱਗਿਆ, ਬਸ ਇੱਕ ਭਾਵਨਾ ਬਣਾ ਲਿਆ ਜੇ ਕਿ ਗੁਰੂ ਅਮਰਦਾਸ ਦਾ ਅੱਜ ਦਰਬਾਰ ਲੱਗਾ, ਮਾਨੋ ਅਕਬਰ ਵੀ ਮੇਰੇ ਕੋਲ ਬੈਠਾ ਹੈ। ਕਿਉਂਕਿ ਅੰਦਰ ਦੀ ਭਾਵਨਾ ਬਣਾਉਣੀ ਪੈਣੀ ਹੈ, ਅਕਬਰ ਵੀ ਮੇਰੇ ਕੋਲ ਬੈਠਾ ਹੈ। ਤੇ ਯਾਦ ਰੱਖਣਾ, ਜਦੋਂ ਭਾਵਨਾ ਨੂੰ ਪੰਗਤ ਵਿੱਚ ਬੈਠ ਕੇ ਲੰਗਰ ਛਕੋਗੇ, ਫਿਰ ਦੇਖਣਾ ਅੰਦਰ ਨੂੰ ਕਿੰਨਾ ਸੁੱਖ ਮਿਲਦਾ। ਮੈਂ ਅਰਜ਼ ਕਰਾਂ, ਭਗਤ ਪੂਰਨ ਸਿੰਘ ਦੇ ਜੀਵਨ ਨੂੰ ਮੈਂ ਪੜ੍ਹਿਆ, ਪਿੰਗਲਵਾੜੇ ਵਾਲੇ, ਉਹਨਾਂ ਦੇ ਜੀਵਨ ਵਿੱਚ ਬੜੇ ਕਮਾਲ ਦੀ ਗੱਲ ਮਿਲੀ। ਮੈਂ ਆਪਣੀ ਵਿਚਾਰ ਤੋਂ ਥੋੜਾ ਜਿਹਾ ਨਿਕਲ ਗਿਆ, ਪਰ ਜ਼ਰੂਰੀ। ਭਗਤ ਪੂਰਨ ਸਿੰਘ ਜੀ ਬ੍ਰਾਹਮਣ ਪਰਿਵਾਰ ਨਾਲ ਸੰਬੰਧਿਤ ਨੇ ਤੇ ਕਹਿੰਦੇ ਨੇ ਮੈਂ ਦੇਵ ਆਲਿਆ ਵਿੱਚ ਗਿਆ। ਉਹਨਾਂ ਦੀ ਲਿਖਤ ਸਵੈ ਜੀਵਨੀ ਵਿੱਚ ਕਹਿੰਦੇ ਨੇ ਪੁਜਾਰੀ ਨੇ ਪ੍ਰਸ਼ਾਦੇ ਇਕੱਠੇ ਕਰਕੇ ਲਿਆਂਦੇ। ਉਹਨਾਂ ਨੂੰ ਸਵਾਲ ਕੀਤਾ, ਤੂੰ ਸਿੱਖ ਕਿਵੇਂ ਬਣਿਆ? ਤੇ ਕੇਵਲ ਸਿੱਖ ਨਹੀਂ, ਪਾਣੀ ਚੱਲੇ ਨਿਵਾਣ ਵਾਲਾ ਗੁਣ ਜੇ ਵੇਖਣਾ ਤੇ ਭਗਤ ਪੂਰਨ ਸਿੰਘ ਵਿੱਚ ਤੱਕੋ। ਲੋਕ ਤਾਂ ਸੱਕੇ ਪੁੱਤਰ ਨੂੰ, ਸੱਕੇ ਬਾਪ ਨੂੰ ਰੋਗ ਲੱਗ ਜਾਏ ਤੇ ਅੰਦਰ ਖਾਤੇ ਇਹੀ ਕਹਿੰਦੇ ਨੇ ਰੱਬਾ ਇਹਨੂੰ ਹੁਣ ਸਮੇਟ ਲੈ ਤੇ ਗੱਲ ਚੰਗੀ ਏ, ਬਾਹਰੋਂ ਜ਼ਰੂਰ ਤੁਰਨਗੇ। ਵਾਹ ਉਹ ਭਗਤ ਜਿਹੜੇ ਲੋਕ ਮੌਤ ਤੇ ਜ਼ਿੰਦਗੀ ਦੇ ਵਿੱਚ ਅੜੇ ਹੋਏ ਸਨ, ਜਿਨ੍ਹਾਂ ਨੂੰ ਆਪਣੀ ਕਿਰਿਆ ਸੰਭਾਲਣ ਦੀ ਕੋਈ ਅਕਲ ਨਹੀਂ, ਤੂੰ ਤਾਂ ਉਹਨਾਂ ਲੋਕਾਂ ਨੂੰ ਆਪਣੇ ਮੋਢਿਆਂ ਤੇ ਚੁੱਕ ਚੁੱਕ ਕੇ ਗੰਦਗੀ ਸਾਫ ਕਰਕੇ ਉਹਨਾਂ ਦੀ ਸੇਵਾ ਕੀਤੀ। ਇਹ ਵੀ ਪਾਣੀ ਚੱਲੇ ਨਿਵਾਨ ਨੀਵੇਂ ਪਾਸੇ। ਉਹਨਾਂ ਨੇ ਆਪਣੀ ਜੀਵਨੀ ਵਿੱਚ ਗੱਲ ਕਹੀ, ਕਹਿੰਦਾ ਸਿੱਖੋ ਜੇ ਮੇਰੇ ਤੋਂ ਪੁੱਛੋਗੇ ਮੈਂ ਸਿੱਖ ਕਿਉਂ ਬਣਿਆ, ਕਹਿੰਦਾ ਮੈਨੂੰ ਸਿੱਖ ਤੁਹਾਡਾ ਗੁਰੂ ਕਾ ਲੰਗਰ ਬਣਾ ਗਿਆ। ਪੁੱਛਿਆ ਵੀ ਕਿਵੇਂ? ਉਹ ਕਹਿੰਦਾ ਮੈਂ ਮੰਦਰ ਵੀ ਜਾਂਦਾ ਸਾਂ, ਮੈਨੂੰ ਭੁੱਖ ਲੱਗੀ, ਅੱਤ ਦਾ ਗਰੀਬ ਸਾਂ, ਦੋ ਦਿਨ ਹੋ ਗਏ ਲੰਗਰ ਨਹੀਂ ਮਿਲਿਆ, ਪੁਜਾਰੀ ਨੇ ਲੰਗਰ ਲਿਆਂਦਾ ਪ੍ਰਸ਼ਾਦਾ ਲਿਆਂਦਾ, ਆਪਣੇ ਪੁੱਤਰ ਨੂੰ ਬਿਠਾ ਕੇ ਤਾਂ ਰੋਟੀ ਖਵਾ ਦਿੱਤੀ, ਮੈਂ ਸਾਹਮਣੇ ਬੈਠਾ ਸਾਂ, ਮੈਨੂੰ ਇੱਕ ਵੀ ਰੋਟੀ ਦਾ ਟੁਕੜਾ ਨਹੀਂ ਦਿੱਤਾ। ਕਹਿੰਦਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੀ, ਮੈਂ ਫਤਿਹਗੜ੍ਹ ਸਾਹਿਬ ਆਇਆ ਤੇ ਮੇਰੀ ਭੁੱਖ ਅਜੇ ਮਿੱਟੀ ਨਾ। ਜਦੋਂ ਮੈਂ ਲੰਗਰ ਵਿੱਚ ਆਇਆ, ਇੱਕ ਪਾਸੇ ਮਹਾਰਾਜਾ ਭੁਪਿੰਦਰ ਸਿੰਘ ਬੈਠਾ ਹੈ ਤੇ ਉਹਦੇ ਖੱਬੇ ਹੱਥ ਬੈਠ ਕੇ ਮੈਂ ਜ਼ਮੀਨ ਤੇ ਲੰਗਰ ਛਕਿਆ, ਤੇ ਮੇਰੇ ਮਨ ਨੇ ਉਦਨ ਫੈਸਲਾ ਕਰ ਲਿਆ, ਮਨਾ ਜੇ ਅੱਜ ਤੋਂ ਬਾਅਦ ਘਰ ਜਾਣੀ ਤੇ ਇਸ ਗੁਰੂ ਦਾ ਸਿੱਖ ਬਣ ਕੇ ਜਾਈ, ਜਿੱਥੇ ਰਾਣਾ ਤੇ ਰੰਕ, ਜਿੱਥੇ ਅਮੀਰ ਤੇ ਗਰੀਬ ਇੱਕ ਥਾਂ ਤੇ ਬੈਠ ਕੇ ਲੰਗਰ ਛਕਦੇ ਨੇ। ਕਹਿੰਦਾ ਉਸ ਦਿਨ ਦਾ ਮੈਂ ਆਇਆ ਪਰਤ ਕੇ ਗੁਰੂ ਨਾਨਕ ਦੇ ਘਰੋਂ ਦੂਰ ਨਹੀਂ ਗਿਆ। ਇੱਕ ਬੜੀ ਵੱਡੀ ਉਦਾਹਰਨ ਹੈ ਸਾਡੇ ਸਾਹਮਣੇ। ਖੈਰ, ਮੈਂ ਇਸ ਕਰਕੇ ਆਪ ਜੀ ਨੂੰ ਮੁਬਾਰਕਬਾਦ ਦੇਣਾ ਵਾ, ਦੇਖੋ ਗੁਰੂ ਕਿਰਪਾ ਕਰੇ ਸਾਡੇ ਅੰਦਰ ਨੂੰ ਨਿਰਮਾਣਤਾ ਬਖਸ਼ੇ, ਇਸ ਹੋਂ ਤੋਂ ਬਚ ਜਾਈਏ। ਜਿਹੜਾ ਹੁਕਮ ਹੁੰਦਾ ਹੈ ਨਾ, ਉਹਦੇ ਸਾਹਮਣੇ ਫਿਰ ਤਰਕ ਨਹੀਂ ਹੁੰਦਾ। ਹੁਕਮ ਕਿਸੇ ਮਨੁੱਖ ਦਾ ਨਹੀਂ, ਮੇਰੇ ਗੁਰੂ ਨਾਨਕ ਦਾ ਹੁਕਮ ਸਮਝ ਕੇ ਤੂੰ ਕਮਾ ਲਈ ਤੇ ਤੇਰੇ ਜੀਵਨ ਨੂੰ ਕਿੰਨਾ ਕੁ ਸਤਿਗੁਰੂ ਸੁੱਖ ਦੇਣਗੇ। ਖੈਰ, ਮੈਂ ਅਰਜ਼ ਕਰ ਰਿਹਾ ਵਾਂ, ਭਾਈ ਸਾਹਿਬ ਕਹਿੰਦੇ ਨੇ ਸਿੱਖੀ ਦਾ ਦੂਜਾ ਗੁਣ ਇਹ ਵੇ ਕਿ ਪਾਣੀ ਨਿਵਾਨ ਨੂੰ ਤੁਰਦਾ। ਭਾਈ ਗੁਰਦਾਸ ਤੇ ਸਵਾਲ ਕੀਤੇ ਗਏ, ਅਸੀਂ ਮੰਨ ਲਿਆ ਲੰਗਰ ਦੀ ਪੰਗਤ ਸੰਗਤ ਇੱਕ ਏ, ਅਸੀਂ ਮੰਨ ਲਿਆ ਬਾਣੀ ਸ਼੍ਰੋਮਣੀ ਏ, ਅਸੀਂ ਮੰਨ ਲਿਆ ਕਿ ਨਾਮ ਵਿੱਚ ਬੜਾ ਮਹਾਤਮ ਏ, ਪਰ ਸਾਡੇ ਮਨ ਵਿੱਚ ਇੱਕ ਸ਼ੰਕਾ ਪੈਦਾ ਹੋਇਆ ਕਿ ਉਸ ਸ਼ੰਕੇ ਨੂੰ ਨਿਵਿਰਤ ਕਰੇਗਾ ਭਾਈ ਗੁਰਦਾਸ? ਭਾਈ ਸਾਹਿਬ ਕਹਿਣ ਲੱਗੇ ਗੁਰੂ ਨਾਨਕ ਦੀ ਕਿਰਪਾ ਹੋਈ ਤੇ ਜ਼ਰੂਰ ਨਿਵਿਰਤ ਕਰਾਂਗਾ। ਭਾਈ ਸਾਹਿਬ ਦੀ ਬਾਣੀ ਦੀ ਉਦਾਹਰਣ ਏ, ਕੋਈ ਕਹਾਣੀ ਨਹੀਂ। ਸਵਾਲ ਕੀਤਾ ਵਿਦਵਾਨ ਪੰਡਿਤ ਨੇ, ਕਹਿਣ ਲੱਗਾ ਭਾਈ ਗੁਰਦਾਸ ਤੈਨੂੰ ਪਤਾ ਕਿ ਜਿਹੜੇ ਨੀਵੀਂ ਜਾਤ ਵਾਲੇ ਨੇ ਨਾ, ਅਸੀਂ ਉਹਨਾਂ ਨੂੰ ਕੁੱਤਿਆਂ ਦੇ ਬਰਾਬਰ ਤੁਲਨਾ ਦਿੰਦੇ ਹਾਂ। ਭਾਈ ਸਾਹਿਬ ਦੇ ਬਚਨ ਨੇ, ਮੈਂ ਅਰਜ਼ ਕਰਾਂਗਾ ਕਹਿਣ ਲੱਗੇ ਅਸੀਂ ਨੀਵੀਂ ਜ਼ਾਤ ਵਾਲਿਆਂ ਨੂੰ ਕੁੱਤਿਆਂ ਦੇ ਬਰਾਬਰ ਜਾਣਦੇ ਹਾਂ, ਪਰ ਇੱਕ ਸਾਨੂੰ ਬੜਾ ਵੱਡਾ ਸ਼ੰਕਾ ਹੈ, ਅਸੀਂ ਡੂਮ ਨੂੰ ਕੂਕਰ ਜਾਣਦੇ ਹਾਂ, ਅਸੀਂ ਮਰਾਸੀਆਂ ਨੂੰ ਕੁੱਤੇ ਤੋਂ ਵੱਧ ਤੁਲਨਾ ਨਹੀਂ ਦਿੰਦੇ। ਪਰ ਹੱਦ ਹੋ ਗਈ, ਤੁਹਾਡੇ ਗੁਰੂ ਨਾਨਕ ਨੇ ਤਾਂ ਭਾਈ ਮਰਦਾਨੇ ਨੂੰ ਆਪਣੇ ਨਾਲ ਰੱਖਿਆ ਸੀ, ਗੁਰੂ ਨਾਨਕ ਨੇ ਸਾਰੀ ਜ਼ਿੰਦਗੀ ਮਰਦਾਨੇ ਨੂੰ ਭਾਈ ਕਿਹਾ, ਤੇ ਅੱਜ ਵੀ ਤੁਸੀਂ ਉਹਦੀ ਅੰਸ਼ ਕੁਲ ਬੈਠ ਕੇ ਸ਼ਬਦ ਸੁਣਦੇ ਹੋ, ਉਹਨਾਂ ਤੋਂ ਅਰਦਾਸਾਂ ਕਰਾਉਂਦੇ ਹੋ, ਤੇ ਜਦੋਂ ਉਹ ਕੀਰਤਨ ਕਰਦੇ ਨੇ ਤੇ ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਉਂਦੇ ਹੋ, ਪਤਾ ਨੀ ਇਹ ਸਮਝ ਨਹੀਂ ਪਈ ਕਿ ਤੁਸੀਂ ਨੀਵੀਂ ਜ਼ਾਤ ਵਾਲੇ ਡੂਮਾਂ ਦੇ ਚਰਨਾਂ ਵਿੱਚ ਕਿਉਂ ਚੁੱਕਦੇ ਪਏ ਹੋ। ਭਾਈ ਸਾਹਿਬ ਨੂੰ ਜਦੋਂ ਇਹ ਸਵਾਲ ਕੀਤਾ ਨਾ ਕਿ ਉਹ ਨੀਵੀਂ ਜ਼ਾਤ ਵਾਲੇ ਨੇ, ਉਹਨਾਂ ਦੇ ਪੈਰਾਂ ਵਿੱਚ ਕਿਉਂ ਚੁੱਕਦੇ ਹੋ, ਤੇ ਭਾਈ ਗੁਰਦਾਸ ਜਿਹੜਾ ਸਿਆਣਾ ਵਿਦਵਾਨ ਹੈ, ਉਹਨੇ ਉੱਤਰ ਦੇਣ ਵਿੱਚ ਕਮਾਲ ਕਰ ਦਿੱਤੀ। ਕਹਿਣ ਲੱਗੇ, ਵਿਦਵਾਨ ਪੰਡਿਤ ਜੀ, ਮੇਰੀ ਗੱਲ ਬੜਾ ਧਿਆਨ ਤੇ ਟਿਕਾ ਨਾਲ ਸੁਣ ਲਿਆ ਜੇ। ਉਸ ਪੰਡਿਤ ਵਿਦਵਾਨ ਸੱਜਣ ਨੇ ਕਿਹਾ, ਦੱਸ। ਕਹਿੰਦਾ, ਇੱਕ ਵਾਰੀ ਨਾ ਮਜਨੂੰ, ਭਾਈ ਸਾਹਿਬ ਦੀ ਬਾਣੀ ਯਾਦ ਰੱਖਣਾ, ਕੋਈ ਵੀ ਉਦਾਹਰਣ ਲਈਏ, ਉਦਾਹਰਣ ਦਾ ਇੱਕ ਪੱਖ ਲਈਦਾ। ਭਾਈ ਸਾਹਿਬ ਕਹਿੰਦੇ, ਤੂੰ ਪੁੱਛਣਾ ਕਿ ਅਸੀਂ ਉਹਨਾਂ ਲੋਕਾਂ ਕੋਲੋਂ ਸ਼ਬਦ ਕਿਉਂ ਸੁਣਨੇ ਆ, ਤੁਹਾਡੀਆਂ ਨਜ਼ਰਾਂ ਵਿੱਚ ਉਹ ਨੀਵੇਂ ਨੇ, ਪਰ ਜੇ ਉਹਨਾਂ ਨੂੰ ਤੁਸੀਂ ਤੱਕਣਾ ਤੇ ਗੁਰੂ ਨਾਨਕ ਦੀ ਨਜ਼ਰ ਤੇ ਗੁਰੂ ਨਾਨਕ ਦੇ ਸਿੱਖਾਂ ਦੀ ਨਜ਼ਰ ਵੀ ਤੱਕੋ ਕਿ ਬਾਣੀ ਪੜਨ ਵਾਲਾ, ਕਥਾ ਕਰਨ ਵਾਲਾ ਕਿੰਨਾ ਕੁ ਉੱਚਾ ਬਣ ਜਾਂਦਾ। ਉਹਨਾਂ ਨੇ ਬਚਨ ਕੀਤਾ, ਭਾਈ ਸਾਹਿਬ ਨੇ, ਕਹਿੰਦੇ ਨੇ ਕਿ ਲੈਲਾ ਦੇ ਘਰ ਵਿੱਚੋਂ ਕੁੱਤਾ ਨਿਕਲਿਆ। ਡਾਕਟਰ ਭਾਈ ਵੀਰ ਸਿੰਘ ਹੋਰਾਂ ਨੇ ਇਹਦੀ ਵਿਆਖਿਆ ਕਰਦਿਆਂ ਇਹ ਵੀ ਕਿਹਾ, ਕਹਿੰਦੇ ਨੇ ਕਿ ਕਿਤੇ ਉਜਾੜ ਵਿੱਚ ਕਿ ਜਦੋਂ ਲੈਲਾ ਦੇ ਘਰੋਂ ਕੁੱਤਾ ਨਿਕਲਿਆ ਤੇ ਮਜਨੂੰ ਸਾਹਮਣੇ ਦੇਖਦਾ ਪਿਆ, ਲੋਕਾਂ ਦਾ ਇਕੱਠ ਸੀ, ਉਹਦੇ ਤੋਂ ਰਿਹਾ ਨਹੀਂ ਗਿਆ, ਭੱਜ ਕੇ ਉਹ ਕੁੱਤੇ ਦੇ ਪੈਰਾਂ ਵਿੱਚ ਜਾ ਡਿੱਗਾ ਤੇ ਉਸ ਕੁੱਤੇ ਦੇ ਪੈਰਾਂ ਨੂੰ ਚੁੰਮਣ ਲੱਗ ਪਿਆ, ਤੇ ਵੇਖਣ ਵਾਲੇ ਲੋਕ ਤਾੜੀਆਂ ਮਾਰ ਕੇ ਹੱਸੇ। ਕਹਿਣ ਲੱਗੇ, ਹੱਦ ਹੋ ਗਈ, ਬੰਦਾ ਹੋ ਕੇ ਕੁੱਤੇ ਦੇ ਪੈਰਾਂ ਵਿੱਚ ਡਿੱਗਣਾ ਪਏ। ਤੇ ਅੱਗੋਂ ਮਜਨੂੰ ਨੇ ਇੱਕ ਗੱਲ ਕਹੀ ਸੀ, ਕਹਿੰਦਾ, ਸੱਜਣੋ, ਤੁਹਾਨੂੰ ਕੇਵਲ ਕੁੱਤਾ ਨਜ਼ਰ ਆਉਂਦਾ ਹੈ, ਪਰ ਮੇਰੀਆਂ ਨਜ਼ਰਾਂ ਨਾਲ ਤਾਂ ਕੋਈ ਮੇਰੇ ਪਿਆਰੇ ਦੇ ਘਰ ਵਿੱਚੋਂ ਆਇਆ ਹੋਇਆ, ਤੇ ਜਿਹੜਾ ਮੇਰੇ ਪਿਆਰੇ ਦੇ ਘਰ ਵਿੱਚੋਂ ਆਵੇ, ਮੈਂ ਉਹਦੇ ਚਰਨਾਂ ਨੂੰ ਵੀ ਨਮਸਕਾਰ ਕਰਾਂਗਾ। ਭਾਈ ਸਾਹਿਬ ਕਹਿੰਦੇ ਨੇ, ਹੱਦ ਹੋ ਗਈ, ਉਹ ਤਾਂ ਇੱਕ ਕੁੱਤਾ ਸੀ, ਉਹ ਕੇਵਲ ਦੇਹ ਨੂੰ ਪਿਆਰ ਕਰਨ ਵਾਲੇ ਨੇ, ਦੇਹ ਤੋਂ ਅੱਗੇ ਲੰਘ ਕੇ ਅੰਦਰ ਦੀ ਖਿੱਚ ਪਈ। ਜੇ ਇੱਕ ਸਰੀਰ ਨੂੰ ਪਿਆਰ ਕਰਨ ਵਾਲਾ ਆਸ਼ਕ ਉਹਦੇ ਘਰ ਵਿੱਚੋਂ ਕੁੱਤਾ ਆਵੇ ਤੇ ਉਹਦੇ ਕੁੱਤੇ ਦੇ ਪੈਰਾਂ ਵੀ ਝੁਕਦਾ ਹੈ, ਤੇ ਜਿਨ੍ਹਾਂ ਨੂੰ ਤੁਸੀਂ ਕੂਕਰ ਕਹਿੰਦੇ ਹੋ, ਗੁਰੂ ਨਾਨਕ ਦਾ ਰਬਾਬੀ ਸੀ, ਤੇ ਜੇ ਇੱਕ ਕੁੱਤੇ ਦੇ ਪੈਰਾਂ ਵਿੱਚ ਲੋਕ ਝੁਕਦੇ ਨੇ, ਤੇ ਅਸੀਂ ਤਾਂ ਭਾਈ ਮਰਦਾਨੇ ਦੇ ਚਰਨਾਂ ਨੂੰ ਧੋ ਧੋ ਕੇ ਉਹਦੀ ਚਰਨ ਧੂੜ ਨੂੰ ਪੀ ਜਾਵਾਂਗੇ। ਅਸੀਂ ਉੱਚਿਆਂ ਵੱਲ ਨਹੀਂ ਨੀਵਿਆਂ ਵੱਲ ਤੱਕਦੇ ਹਾਂ। ਭਾਈ ਗੁਰਦਾਸ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ, ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਭਾਣਾ, ਭਾਈ ਸਾਹਿਬ ਦੀ ਵਾਰ ਹੈ, ਉਹਦੀ ਪੌੜੀ ਹੈ ਕਿ ਉਹਦੇ ਘਰ ਵਿੱਚੋਂ ਆਇਆ ਕੁੱਤਾ ਮਜਨੂੰ ਦੇਖ ਕੇ ਲੁਭਾਏ ਮਾਣ ਹੋ ਗਿਆ। ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਭਾਣਾ, ਅੱਗੇ ਕਹਿੰਦੇ ਨੇ, ਕੁੱਤੇ ਦੀ ਪੈਰੀ ਪਵੇ, ਉਹ ਕੁੱਤੇ ਦੇ ਪੈਰਾਂ ਵਿੱਚ ਡਿੱਗਦਾ ਹੈ, ਖਿੜ ਹਿੜ ਹੱਸਾ, ਲੋਕ ਵਿਡਾਣਾ, ਤੇ ਲੋਕ ਤਾੜੀਆਂ ਮਾਰ ਕੇ ਖਿੜ ਖੜਾ ਕੇ ਹੱਸਦੇ ਨੇ, ਤੇ ਨਾਲ ਕਹਿੰਦੇ ਨੇ, ਕੁੱਤਾ ਕੁੱਤਾ ਡੂਮ ਵਿਖਾਣੀ ਹੈ, ਕੁੱਤਿਆਂ ਵਿੱਚ ਕੁੱਤਾ ਨੀ ਮਾਣਾ। ਕਹਿਣ ਲੱਗੇ ਸੀ, ਕੂਕਰ ਨੂੰ ਤੇ ਨੀਵੀਂ ਜ਼ਾਤ ਵਾਲੇ ਨੂੰ ਇੱਕ ਬਰਾਬਰ ਜਾਣਦੇ ਹਾਂ। ਤੇ ਭਾਈ ਗੁਰਦਾਸ ਅੱਗੇ ਕਹਿਣ ਲੱਗੇ, ਯਾਦ ਰੱਖਣਾ ਕਿ ਪਿਆਰਿਓ, ਮੇਰਾ ਸੀ ਮੇਰਾਸੀਆਂ ਨਾਮ ਧਰੀਕ ਮੁਰੀਦ ਬਵਾਣਾ। ਭਾਈ ਮਰਦਾਨਾ ਮਰਾਸੀਆਂ ਵਿੱਚੋਂ ਭਾਵੇਂ ਨੀਵਾਂ ਮਰਾਸੀ ਸੀ, ਪਰ ਸਾਰੀ ਜ਼ਿੰਦਗੀ ਉਹਨੇ ਇੱਕੋ ਗੱਲ ਕਹੀ ਕਿ ਗੁਰੂ ਨਾਨਕ ਸਾਹਿਬ ਜੀ, ਮੈਂ ਤੇਰਾ ਨਾਮ ਧਰੀਕ ਸਿੱਖ ਹਾਂ, ਮੇਰਾ ਸੀ ਮੇਰਾਸੀਆਂ ਨਾਮ ਧਰੀਕ ਮੁਰੀਦ ਬਵਾਣਾ। ਤੇ ਗੁਰੂ ਕਾ ਸਿੱਖ ਜ਼ਾਤ ਨਹੀਂ ਤੱਕਦਾ, ਉਹਦਾ ਸੁਭਾਅ ਤਾਂ ਕੇਵਲ ਇੰਨਾ ਹੈ ਕਿ ਗੁਰਸਿੱਖ ਆਸ਼ਕ ਸ਼ਬਦ ਦੇ ਕੁੱਤੇ ਦਾ ਪੜ ਕੁੱਤਾ ਭਾਣਾ, ਉਹ ਗੁਰੂ ਕੇ ਸ਼ਬਦ ਦੇ ਆਸ਼ਕ ਨੇ, ਤੇ ਸ਼ਬਦ ਉਹਨਾਂ ਨੂੰ ਕੋਈ ਵੀ ਸੁਣਾਏ ਜ਼ਾਤ ਨਹੀਂ ਤੱਕਦੇ, ਉਹ ਸ਼ਬਦ ਸੁਣਾਉਣ ਵਾਲੇ ਦੇ ਚਰਨਾਂ ਦੀ ਖਾਕ ਮਸਤਕ ਤੇ ਲਾਉਂਦੇ ਨੇ। ਇਸ ਕਰਕੇ ਸਿੱਖੀ ਦਾ ਦੂਜਾ ਗੁਣ ਇਹਵੇ, ਜਿਨ੍ਹਾਂ ਨੂੰ ਲੋਕ ਨੀਵਾਂ ਕਹਿੰਦੇ ਨੇ, ਗੁਰੂ ਕਾ ਸਿੱਖ ਉਹਨਾਂ ਨੂੰ ਆਪਣੀ ਗਲਵਕੜੀ ਵਿੱਚ ਲੈ ਲੈਂਦਾ। ਜਿਵੇਂ ਬਾਬਾ ਜੀ ਨੇ ਭਾਈ ਮਰਦਾਨੇ ਨੂੰ ਲਿਆ, ਹਜ਼ੂਰ ਨੇ ਕਿਰਪਾ ਕਰਕੇ ਅੰਮ੍ਰਿਤਮਈ ਬਾਣੀ ਵਿੱਚ ਬਚਨ ਕੀਤਾ, ਜੇ ਭਾਈ ਸਾਹਿਬ ਕਹਿੰਦੇ ਨੇ, ਪਾਣੀ ਚੱਲੇ ਨਿਵਾਨ ਨੂੰ, ਪਾਣੀ ਨੀਵਾਂ ਤੁਰਦਾ, ਗੁਰੂ ਕਾ ਸਿੱਖ ਵੀ ਨੀਵੇਂ ਨੂੰ ਪਿਆਰ ਕਰਦਾ। ਸਤਿਗੁਰੂ ਬਾਬਾ ਨਾਨਕ ਜੀ ਦਾ ਨਾ ਇੱਕ ਪਾਵਨ ਪਵਿੱਤਰ ਬਚਨ ਆਉਂਦਾ, ਹਜ਼ੂਰ ਦੀ ਬਾਣੀ ਦਾ ਤਿਲੰਗ ਰਾਗ ਦਾ ਸ਼ਬਦ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਭਾਵੇਂ ਬਾਬਰ ਨੂੰ ਸੰਬੋਧਨ ਕਰਕੇ ਵਿਦਵਾਨ ਸੱਜਣ ਕਹਿੰਦੇ ਨੇ ਉਚਾਰਨ ਕੀਤਾ, ਪਰ ਜਦੋਂ ਇਸ ਸ਼ਬਦ ਦੀ ਇੱਕ ਇੱਕ ਤੁਕ ਪੜ੍ਹਨੇ ਆ ਨਾ, ਉਹਦੇ ਅਰਥ ਕਰਨੇ ਆ, ਤੇ ਫਿਰ ਸਮਝ ਪੈਂਦੀ ਹੈ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਨਾਮ ਜਪਣ ਵਾਲੇ ਨੇ ਭਾਵੇਂ ਉਹ ਨੀਵੀਂ ਜ਼ਾਤ ਵਿੱਚੋਂ ਸਨ, ਮੇਰੇ ਸਤਿਗੁਰੂ ਤੁਸੀਂ ਉਹਨਾਂ ਨੀਵਿਆਂ ਨੂੰ ਕਿੰਨੀਆਂ ਉਦਾਹਰਨਾਂ ਦੇ ਕੇ ਆਪਣੀ ਛਾਤੀ ਦੇ ਨਾਲ ਲਾਂਦੇ ਹੋ। ਤੇਰੀ ਸਿੱਖੀ ਦਾ ਦੂਜਾ ਗੁਣ ਹੀ ਇਹ ਵੇ ਕਿ ਨੀਵੇਂ ਵਾਲੇ ਪਾਸੇ ਤੁਰਨਾ, ਨੀਵੇਂ ਨੂੰ ਉੱਚਿਆਂ ਚੁੱਕਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਬਾਬਰ ਮਿਲਦਾ, ਜਿਵੇਂ ਆਮ ਤੌਰ ਸਾਖੀਕਾਰ ਕਹਿੰਦੇ ਨੇ, ਉਹਨੇ ਭੰਗ ਦੀਆਂ ਕੁਝ ਮੁੱਠੀਆਂ ਪੇਸ਼ ਕੀਤੀਆਂ ਨੇ, ਭੰਗ ਦਿੱਤੀ ਏ, ਤੇ ਹਜ਼ੂਰ ਨੇ ਬੜੇ ਪਿਆਰੇ ਬਚਨ ਕਹਿਣ ਲੱਗੇ, ਉਹ ਬਾਬਰ ਮੈਂ ਤਾਂ ਭੰਗ ਆਪਣੇ ਹਿਰਦੇ ਵਿੱਚ ਲੈ ਕੇ ਬੈਠਾ ਵਾਂ, ਤੂੰ ਤਾਂ ਆਪਣੇ ਕੱਪੜੇ ਦੀ ਗੋਤਲੀ ਵਿੱਚੋਂ, ਆਪਣੇ ਕੱਪੜੇ ਦੀ ਪੋਟਲੀ ਵਿੱਚੋਂ ਭੰਗ ਕੱਢਣਾ। ਪਰ ਸਾਹਿਬ ਕਹਿੰਦੇ ਨੇ ਮੇਰਾ ਜਿਹੜਾ ਚਿੱਤ ਹੈ ਨਾ, ਅਸਲ ਵਿੱਚ ਇਹ ਭੰਗ ਦੀ ਇੱਕ ਗੁਤਲੀ ਬਣਿਆ ਹੋਇਆ। ਤੇ ਬਾਬਰ ਪੁੱਛਦਾ ਭੰਗ ਕਿਹੜੀ ਏ? ਕਹਿਣ ਲੱਗਾ ਵਾਹਿਗੁਰੂ ਜੀ ਦਾ ਅਦਬ ਜਿਹੜਾ, ਰੱਬ ਦਾ ਭੈ, ਮੈਂ ਇਹ ਭੰਗ ਬਣਾ ਲਿਆ, ਚਿੱਤ ਨੂੰ ਗੁਤਲੀ ਬਣਾ ਲਿਆ। ਤੇ ਕਹਿੰਦੇ ਨੇ ਜਦੋਂ ਮੈਂ ਉਹਦੇ ਅਦਬ ਦੀ ਭੰਗ, ਉਹਦੇ ਡਰ ਦੀ ਭੰਗ ਨੂੰ ਹਿਰਦੇ ਵਿੱਚ ਧਾਰਨ ਕੀਤਾ, ਮੈਂ ਉਦਨ ਦਾ ਦੀਵਾਨਾ ਹੋ ਗਿਆ ਵਾਂ। ਤੇ ਸਾਹਿਬ ਕਹਿੰਦੇ ਨੇ ਜਿਵੇਂ ਫਕੀਰ ਲੋਕ ਹੱਥਾਂ ਵਿੱਚ ਕਾਸੇ ਪਕੜ ਕੇ, ਹੱਥਾਂ ਦੇ ਅੰਦਰ ਭਾਂਡੇ ਪਕੜ ਕੇ, ਹੱਥਾਂ ਵਿੱਚ ਖੱਪਰ ਪਕੜ ਕੇ, ਗਲੀ ਗਲੀ ਮਹੱਲੇ ਮਹੱਲੇ ਕੂਚੇ ਕੂਚੇ ਵਿੱਚ ਮੰਗਦੇ ਨੇ, ਸਾਹਿਬ ਕਹਿੰਦੇ ਨੇ ਉਹ ਬਾਬਰ ਮੈਂ ਨੀ ਤੱਕਦਾ ਮਨੁੱਖ ਉੱਚਾ ਕਿਹੜਾ, ਮੈਂ ਨੀ ਦੇਖਦਾ ਕਿ ਮਨੁੱਖ ਨੀਵਾਂ ਕਿਹੜਾ, ਮੈਂ ਤਾਂ ਆਪਣੇ ਹੱਥਾਂ ਨੂੰ ਕਾਸਾ ਬਣਾਇਆ ਤੇ ਗਲੀ ਬਾਜ਼ਾਰਾਂ ਵਿੱਚ ਲੰਘ ਕੇ ਉੱਚੀ ਉੱਚੀ ਹੋ ਕੇ ਦੇਣਾ ਕਿ ਕੋਈ ਰੱਬ ਦੇ ਰੰਗ ਵਿੱਚ ਰੰਗਿਆ ਹੋਵੇ ਤੇ ਮੇਰੇ ਇਸ ਕਾਸੇ ਵਿੱਚ ਰੱਬ ਦੇ ਦਰਸ਼ਨਾਂ ਦੀ ਖੈਰ ਪਾ ਦੇਵੇ। ਮੈਂ ਨੀਵੇਂ ਨੀ ਤੱਕਦਾ, ਮੈਂ ਨੀ ਦੇਖਦਾ ਜ਼ਾਤ ਕੀ ਏ, ਮੈਂ ਨੀ ਤੱਕਦਾ ਇਹ ਬੰਦਾ ਕਿਸ ਘਰ ਵਿੱਚ ਰਹਿੰਦਾ ਹੈ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਵਾਹਿਗੁਰੂ ਤੇਰਾ ਅਦਬ ਮੇਰੇ ਵਾਸਤੇ ਭੰਗ ਏ, ਤੇ ਮੈਂ ਆਪਣੇ ਚਿੱਤ ਨੂੰ ਖਲੜੀ ਦਰ ਤੇ ਗੁਥਲੀ ਬਣਾਇਆ, ਪੋਟਲੀ ਬਣਾਇਆ ਜਿਹਦੇ ਵਿੱਚ ਭੰਗ ਨੂੰ ਬੰਦ ਕਰਕੇ ਰੱਖੇ। ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ। ਕਹਿੰਦੇ ਨੇ ਜਿੱਦਣ ਦਾ ਵਾਹਿਗੁਰੂ ਦਾ ਅਦਬ ਪੈਦਾ ਹੋਇਆ, ਉਦਨ ਦਾ ਮੈਂ ਅਤੀਤ ਦਰ ਤੇ ਬਰਕਤ ਹੋ ਗਿਆ, ਦੀਵਾਨਾ ਦਰ ਤੇ ਉਹਦੇ ਨਾਮ ਵਿੱਚ ਮਸਤ ਹੋ ਗਿਆ। ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਆਪਣੇ ਹੱਥਾਂ ਨੂੰ ਖੱਪਰ ਬਣਾਇਆ ਤੇ ਉਹਦੇ ਦਰਸ਼ਨਾਂ ਦੀ ਭੁੱਖ ਲੈ ਕੇ ਤੁਰਿਆ ਵਾਂ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਫਿਰ ਕਹਿਣ ਲੱਗੇ ਤੋ ਦਰਸ਼ਨ ਕੀ ਕਰੋ ਸਮਾਏ, ਸਮਾਏ ਦਰ ਤੇ ਆਵਾਜ਼ ਦੇਣੀ, ਜਿਵੇਂ ਮੰਗਤਾ ਕਿਸੇ ਦੇ ਦਰਵਾਜ਼ੇ ਅੱਗੇ ਖਲੋਂਦਾ ਤੇ ਉੱਚੀ ਸਾਰੀ ਹੋਕਾ ਦੇ ਕੇ ਕਹਿੰਦਾ ਕਿ ਜਜਮਾਨ ਮੇਰੀ ਝੋਲੀ ਵਿੱਚ ਕੁਝ ਖੈਰ ਪਾ ਦੇ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਨਾਮ ਵਿੱਚ ਰੰਗੇ ਹੋਏ ਮਿਲ ਜਾਣ ਤੇ ਮੈਂ ਉਹਨਾਂ ਦੇ ਦਰਵਾਜ਼ਿਆਂ ਤੇ ਖਲੋ ਕੇ ਹੋਕੇ ਪਿਆ ਦੇਣਾ ਕਿ ਰੱਬ ਵਿੱਚ ਜੁੜੇ ਹੋਏ ਲੋਕੋ, ਪਰਮੇਸ਼ਵਰ ਦੀ ਬੰਦਗੀ ਵਿੱਚ ਭਿੱਜੇ ਹੋਏ ਭਗਤੋ, ਰੱਬ ਦੇ ਨਾਮ ਵਿੱਚ ਖੁਮਾਰ ਹੋਏ ਗੁਰਸਿੱਖੋ, ਮੈਂ ਤੁਹਾਡੇ ਦਰ ਤੇ ਆਇਆ ਤੇ ਮੇਰੇ ਕਾਸੇ ਵਿੱਚ ਵਾਹਿਗੁਰੂ ਦੇ ਦਰਸ਼ਨਾਂ ਦੀ ਦਾਤ ਪਾ ਦਿਓ। ਸਾਹਿਬ ਕਹਿੰਦੇ ਤੋ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ, ਜਿੱਥੋਂ ਵੀ ਨਾਮ ਮਿਲੇ ਤੁਸੀਂ ਨੀਵਾਂ ਕਹੋਗੇ। ਹਜ਼ੂਰ ਕਹਿੰਦੇ ਨੇ ਮੈਂ ਨੀਵੇਂ ਕੋਲ ਵੀ ਜਾ ਕੇ ਮੰਗਾਂਗਾ ਕਿਉਂਕਿ ਪਾਣੀ ਚੱਲਾ ਨਿਮਾਨ ਨੂੰ। ਬਾਬਾ ਜੀ ਨੇ ਸਿੱਖੀ ਦਾ ਦੂਜਾ ਗੁਣ ਹੀ ਇਹ ਦਿੱਤਾ ਕਿ ਨੀਵੇਂ ਪਾਸੇ ਨੂੰ ਤੁਰਨਾ। ਭਾਈ ਸਾਹਿਬ ਨੇ ਜਿਹੜੇ ਬਚਨ ਕਹਿ, ਹਜ਼ੂਰ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ ਦੇਖੋ ਸੱਜਣੋ, ਕੁਝ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਨੂੰ ਕਦੀ ਕਹਿੰਦੇ ਨੇ ਭਿੱਟਦੀਆਂ ਨਹੀਂ। ਪਾਣੀ ਨੂੰ ਕਹਿੰਦੇ ਨੇ ਭਿੱਟ ਜਾਂਦਾ, ਦੁੱਧ ਨੂੰ ਕਹਿੰਦੇ ਨੇ ਭਿੱਟ ਜਾਂਦਾ, ਕੱਪੜੇ ਨੂੰ ਆਮ ਕੱਪੜਾ ਹੋਵੇ ਕਹਿੰਦੇ ਨੇ ਇਹ ਵੀ ਭਿੱਟ ਜਾਂਦਾ, ਪਰ ਹਜ਼ੂਰ ਕਹਿੰਦੇ ਨੇ ਇੱਕ ਹੋਵੇ ਕਸਤੂਰੀ, ਦੂਜਾ ਹੋਵੇ ਫੁੱਲ ਧਿਆਨ ਰੱਖਣਾ, ਤੀਜਾ ਹੋਵੇ ਰੇਸ਼ਮ ਦਾ ਕੱਪੜਾ ਤੇ ਚੌਥਾ ਹੋਵੇ ਘਿਓ। ਕਦੀ ਵੀ ਪੁਜਾਰੀ ਨੀ ਕਹਿੰਦਾ ਇਹ ਭਿੱਟ ਗਏ ਨੇ। ਉਹ ਫੁੱਲ ਜਿਹੜੇ ਮੰਦਿਰ ਦੀ ਮੂਰਤੀ ਸਾਹਮਣੇ ਪੇਸ਼ ਕਰਨੇ ਆ, ਪਤਾ ਨੀ ਕਿੰਨਾ ਹੱਥਾਂ ਦੇ ਟੁੱਟ ਕੇ ਆਏ, ਕਿੰਨੇ ਕੁ ਨੀਵੀਂ ਜ਼ਾਤ ਵਾਲੇ ਲੋਕਾਂ ਨੇ ਹੱਥ ਲਾਏ ਨੇ। ਸਾਹਿਬ ਕਹਿੰਦੇ ਨੇ ਜਿਹੜੇ ਰੇਸ਼ਮ ਦੇ ਕੱਪੜੇ ਤੂੰ ਪਾਉਣਾ, ਪਤਾ ਨੀ ਕਿੰਨਾ ਹੱਥਾਂ ਵਿੱਚੋਂ ਨਿਕਲ ਕੇ ਆਏ ਨੇ। ਜਿਸ ਘਿਓ ਨੂੰ ਤੂੰ ਪਵਿੱਤਰ ਮੰਨੈ, ਪਤਾ ਨੀ ਕਿਹੜੇ ਕਿਹੜੇ ਹੱਥਾਂ ਵਿੱਚੋਂ ਨਿਕਲਿਆ। ਨਾ ਘਿਓ ਨੂੰ, ਨਾ ਰੇਸ਼ਮ ਨੂੰ, ਨਾ ਤੂੰ ਫੁੱਲ ਨੂੰ, ਨਾ ਤੂੰ ਕਸਤੂਰੀ ਨੂੰ ਕਹਿੰਦਾ ਮਾੜੀਏ, ਜਿਵੇਂ ਚੰਦਨ ਘਿਓ ਸੋਨਾ ਕਸਤੂਰੀ ਤੇ ਰੇਸ਼ਮ ਦਾ ਕੱਪੜਾ ਕਦੀ ਨਹੀਂ ਭਿੱਟਦਾ। ਇਹ ਦੁਨੀਆਂ ਦੇ ਲੋਕੋ ਜਿਨ੍ਹਾਂ ਨੂੰ ਤੁਸੀਂ ਨੀਵੇਂ ਜਾਣ ਕੇ ਕਹਿੰਦੇ ਹੋ ਇਹਨਾਂ ਕੋਲ ਭੇਟੇ, ਜੇ ਵਾਹਿਗੁਰੂ ਦਾ ਨਾਮ ਹੋਵੇ ਤੇ ਨਾਮ ਜਪਣ ਵਾਲੇ ਦੇ ਅੰਦਰ ਕਦੀ ਭੇਟ ਹੁੰਦੀ ਹੋਈ ਨਹੀਂ। ਸਤਿਗੁਰੂ ਨੇ ਬਾਣੀ ਵਿਚ ਬਚਨ ਕੀਤਾ, ਕਹਿਣ ਲੱਗੇ ਕੇਸਰ ਕੁਸਮ ਮਿਰਗਮੈ ਹਰਨਾ, ਕੇਸਰ ਕੁਸਮ ਦਰ ਤੇ ਫੁੱਲ, ਮਿਰਗਮੈ ਦਰ ਤੇ ਮਿਰਗ ਮਦ ਮਿਰਗ ਦੀ ਕਸਤੂਰੀ, ਕੇਸਰ ਕਿਸਮ ਕੁਸਮ ਮਿਰਗਮੈ ਹਰਨਾ ਸਰਬ ਸਰੀਰੀ ਚਰਨਾ। ਕੇਸਰ ਨੂੰ ਹਰ ਕੋਈ ਪਿਆਰ ਕਰਦਾ ਹੈ, ਫੁੱਲ ਨੂੰ ਹਰ ਕੋਈ ਨੇਹ ਕਰਦਾ ਹੈ। ਸਾਹਿਬ ਕਹਿੰਦੇ ਨੇ ਸੱਜਣਾ ਕਸਤੂਰੀ ਨੂੰ ਹਰ ਕੋਈ ਪਿਆਰ ਕਰਦਾ ਹੈ, ਕੇਸਰ ਕਿਸਮ ਮਿਰਗਮੈ ਹਰਨਾ ਸਰਬ ਸਰੀਰੀ ਚਰਨਾ, ਜਿਹੜਾ ਆਪਣੇ ਅੰਦਰ ਦੀ ਸੁਗੰਧੀ ਦਿੰਦਾ ਹੈ। ਤੇ ਸਾਹਿਬ ਨੇ ਅਗਲਾ ਬਚਨ ਕੀਤਾ, ਘੇਪਟ ਭਾਂਡਾ ਕਹੇ ਨਾ ਕੋਏ, ਕਦੀ ਘਿਓ ਨੂੰ ਜਾਂ ਕਦੀ ਰੇਸ਼ਮ ਦੇ ਕੱਪੜੇ ਨੂੰ ਕਿਸੇ ਨੇ ਭੰਡਿਆ ਕਿ ਇਹ ਨੀਵੇਂ, ਘੇਪਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨਮੈ ਹੋਏ। ਇਸੇ ਤਰ੍ਹਾਂ ਤੇਰੀ ਭਗਤੀ ਕਰਨ ਵਾਲਾ ਕਿਸੇ ਜ਼ਾਤ ਵਿੱਚੋਂ ਕਿਸੇ ਵਰਨ ਵਿੱਚੋਂ ਹੋਵੇ। ਤੇ ਸਾਹਿਬ ਕਹਿੰਦੇ ਨੇ ਉਹਦੀ ਕਦੀ ਭੇਟ ਨਹੀਂ, ਘੇਪਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨਮੈ ਹੋਏ। ਤੇਰਾ ਨਾਮ ਨਿਵੈ ਰਹਿ ਲਿਵ ਲਾਏ, ਜਿਹੜੇ ਨੀਵੀਂ ਜ਼ਾਤ ਵਿੱਚ ਪੈਦਾ ਹੋ ਕੇ ਮਾਲਕਾ ਤੇਰੇ ਨਾਮ ਅੱਗੇ ਝੁਕ ਗਏ ਨੇ, ਜਿਨ੍ਹਾਂ ਦੀ ਸੁਰਤ ਜਿਨ੍ਹਾਂ ਦੀ ਲਿਵ ਜਿਨ੍ਹਾਂ ਦੀ ਇਕਾਗਰਤਾ ਕਦੀ ਵੀ ਭੰਗ ਨਹੀਂ ਹੁੰਦੀ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਤੇਰਾ ਨਾਮ ਨਿਵੇਂ ਰਹਿ ਲਿਵ ਲਾਏ, ਨਾਨਕ ਤਿੰਨ ਦਰ ਭੀਖਿਆ ਪਾਏ। ਮੈਂ ਉਹਨਾਂ ਦੇ ਦਰਵਾਜੇ ਵੀ ਜਾ ਕੇ ਨਾਮ ਦੀ ਖੈਰ ਮੰਗਣਾ। ਸਾਹਿਬ ਕਹਿੰਦੇ ਨੇ ਗੁਰੂ ਕੇ ਸਿੱਖਾਂ, ਜੇ ਤੂੰ ਸਿੱਖੀ ਨੂੰ ਕਮਾਉਣਾ ਚਾਹੁੰਦਾ ਪਹਿਲੀ ਗੱਲ ਨਿਮਰਤਾ, ਤੇ ਦੂਜੀ ਗੱਲ ਇੱਕ ਧਾਰਨ ਕਰ ਲਈ, ਤੂੰ ਨੀਵੇਂ ਪਾਸੇ ਚੱਲਣ ਦੀ ਜਾ ਸਿੱਖ ਲਈ, ਤੂੰ ਨੀਵਿਆਂ ਨੂੰ ਨੇਹ ਕਰੀ। ਕੇਵਲ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਹੀਂ, ਗੁਰੂ ਕੇ ਸਿੱਖਾਂ ਨੇ ਕਰਕੇ ਦਿਖਾਇਆ। ਆਪਾਂ ਕਈ ਵਾਰੀ ਕਹਾਂਗੇ ਇਹ ਤਾਂ ਉਦਾਹਰਨਾਂ ਉਸ ਵਕਤ ਦੀਆਂ ਨੇ ਜਦੋਂ ਗੁਰੂ ਸਾਹਿਬਾਨ ਸਨ, ਗੁਰੂ ਸਾਹਿਬ ਨੇ ਆਪ ਸਿੱਖਾਂ ਨੂੰ ਇਹ ਘਾੜਤ ਕਰਕੇ ਸਿਖਾਇਆ। ਪਰ ਪਿਆਰਿਓ ਨਹੀਂ, ਸਿੱਖ ਰਾਜ ਦੇ ਸਮੇਂ ਦੀ ਇੱਕ ਉਦਾਹਰਨ ਨੇ, ਜਦੋਂ ਉਸ ਸਾਖੀ ਨੂੰ ਉਸ ਘਟਨਾ ਨੂੰ ਆਪਾਂ ਪੜ੍ਹਨੇ ਹਾਂ ਨਾ, ਤੇ ਮਨ ਇੱਕੋ ਦਮ ਝੁਕ ਜਾਂਦਾ ਹੈ। ਦਾਤਾ ਕੇਵਲ ਜ਼ਾਤ ਕਰਕੇ ਨੀਵੇਂ ਨਹੀਂ, ਜਿਹੜੇ ਲੋਕ ਗੁਣਾ ਕਰਕੇ ਵੀ ਨੀਵੇਂ ਨੇ, ਤੇਰੇ ਸਿੱਖਾਂ ਦਾ ਨਿਸ਼ਾਨ ਹੀ ਇਹ ਵੇ, ਤੂੰ ਉਹ ਨੀਵਿਆਂ ਵਾਲੇ ਪਾਸੇ ਜਾ ਕੇ ਉਹਨਾਂ ਦਾ ਵੀ ਦੁੱਖ ਵਡਾ ਲੈਂਦੇ। ਸਿੱਖ ਇਤਿਹਾਸ ਵਿੱਚ ਇੱਕ ਬੜਾ ਵੱਡਾ ਮਹਾਂਪੁਰਸ਼ ਹੋਇਆ ਜਿਹਦਾ ਅਸਲੀ ਨਾਮ ਸੀ ਬਾਬਾ ਜਸਵੰਤ ਸਿੰਘ। ਇਹ ਹਰਿਆਣੇ ਵਿੱਚ ਸ਼ਾਮਗੜ ਪਿੰਡ, ਉੱਥੋਂ ਦਾ ਇਹਨਾਂ ਦਾ ਜਨਮ ਅਸਥਾਨ ਸੀ। ਇਹਨਾਂ ਦੀ ਕਮਾਈ ਇਤਨੀ ਸੀ, ਕਾਬਲ ਦੀ ਧਰਤੀ ਤੇ ਇਹਨਾਂ ਦੇ ਪ੍ਰਚਾਰ ਦਾ, ਇਹਨਾਂ ਦੇ ਜੀਵਨ ਦਾ, ਇਹਨਾਂ ਦੀ ਰਹਿਤ ਦਾ, ਇਹਨਾਂ ਦੀ ਕਰਨੀ ਦਾ, ਇਹਨਾਂ ਦੇ ਬਚਨਾਂ ਦਾ ਇੰਨਾ ਕੁ ਪ੍ਰਭਾਵ ਪੈ ਗਿਆ ਉਸ ਭਾਈ ਜਸਵੰਤ ਸਿੰਘ ਨੂੰ। ਮੁਸਲਮਾਨ ਲੋਕ ਜਦੋਂ ਪਿੰਡ ਵਿੱਚੋਂ ਨਿਕਲਦਾ ਸੀ ਤੇ ਦਰਵਾਜ਼ਾ ਖੋਲ ਕੇ ਕਹਿੰਦੇ ਸਨ ਖੁਦਾ ਦਾ ਨੂਰ ਆ ਗਿਆ। ਉਸ ਬਾਬੇ ਦਾ ਨਾਂ ਪਰਤ ਕੇ ਕਾਬਲ ਦੀ ਧਰਤੀ ਵਿੱਚ ਬਾਬਾ ਖੁਦਾ ਸਿੰਘ ਪੈ ਗਿਆ ਸੀ। ਜੀਵਨ ਇੰਨਾ ਉੱਚਾ, ਕਮਾਈ ਇੰਨੀ ਕੀਤੀ, ਮੁਗਲ ਲੋਕ ਵੀ ਬਾਬਾ ਜੀ ਦੇ ਚਰਨਾਂ ਵਿੱਚ ਝੁਕਦੇ ਨੇ। ਪਰ ਮੈਂ ਅਰਜ਼ ਕਰ ਰਿਹਾ, ਭਾਈ ਸਾਹਿਬ ਕਹਿੰਦੇ ਨੇ ਜੇ ਗੁਰੂ ਕੀ ਸਿੱਖੀ ਕਮਾਣੀਆਂ ਤੇ ਪਾਣੀ ਚੱਲੇ ਨਿਵਾਨ ਨੂੰ। ਅੱਜ ਬਾਬਾ ਜੀ ਸ਼ਾਮ ਨੂੰ ਆਪਣੇ ਟਿਕਾਣੇ ਤੇ ਬੈਠੇ ਪਾਠ ਪੈ ਕਰਦੇ ਨੇ, ਤੇ ਜਦੋਂ ਸੋਦਰ ਦਾ ਪਾਠ ਪੈ ਕਰਦੇ ਨੇ ਕਿ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਉਸ ਵਕਤ ਉੱਚੀ ਸਾਰੀ ਇੱਕ ਆਵਾਜ਼ ਕੰਨਾਂ ਵਿੱਚ ਪਈ ਤੇ ਇਹ ਆਵਾਜ਼ ਵਿੱਚ ਦਰਦ ਸੀ। ਕੋਈ ਉੱਚੀ ਸਾਰੀ ਚੀਕਦਾ ਪਿਆ ਸੀ ਤੇ ਇਸ ਆਵਾਜ਼ ਵਿੱਚ ਦਰਦ ਸੀ, ਤੇ ਆਵਾਜ਼ ਨਾਲ ਚੀਕ ਤੋਂ ਬਾਅਦ ਜਿਹੜੇ ਸ਼ਬਦ ਕੰਨਾਂ ਵਿੱਚ ਸੁਣਾਈ ਦਿੱਤੇ ਉਹ ਸ਼ਬਦ ਸਨ, ਹਾਏ ਮਾਂ ਮੈਂ ਮਰ ਚੱਲੀ ਆ, ਜੇ ਤੇਰੇ ਕੋਲ ਕਿਤੇ ਕੋਈ ਦਵਾ ਦਾਰੂ ਹੈ ਮੈਨੂੰ ਬਚਾ ਲੈ, ਨਹੀਂ ਤੇ ਮਾਂ ਮੈਂ ਤਾਂ ਤੜਪ ਤੜਪ ਕੇ ਮਰਨਾ ਹੀ ਹੈ। ਪਰ ਦੇਖ ਜਿਹੜਾ ਤੇਰਾ ਦੋਤ ਹੈ, ਜਿਹੜੇ ਅਜੇ ਦੰਦ ਨਹੀਂ ਨਿਕਲੇ, ਜਿਹੜਾ ਅਜੇ ਬੋਲ ਨਹੀਂ ਸਕਦਾ, ਜਿਹੜਾ ਅਜੇ ਬੈਠ ਨਹੀਂ ਸਕਦਾ, ਮੇਰੀ ਮੌਤ ਦੇ ਨਾਲ ਇਸ ਕੋਮਲ ਜਿਹੇ ਬੱਚੇ ਦੀ ਮੌਤ ਹੋ ਜਾਣੀ ਆ, ਜੇ ਮਾਂ ਤੂੰ ਮੈਨੂੰ ਬਚਾ ਸਕਣੀ ਹੈ ਤੇ ਬਚਾ ਲੈ। ਮੈਂ ਅਰਜ਼ ਕਰ ਰਿਹਾ ਪਾਣੀ ਚੱਲੇ ਨਿਵਾਨ ਨੂੰ, ਇਸ ਕਰਕੇ ਉਦਾਹਰਨ ਲੈ ਰਿਹਾ ਕਿਤੇ ਮਨਾ ਤੈਨੂੰ ਵੀ ਸਮਝ ਪੈ ਜਾਏ। ਸਤਿਗੁਰੂ ਕਾ ਪਿਆਰਾ ਸਿੱਖ ਬਾਣੀ ਪਿਆ ਪੜਦਾ ਤੇ ਇਹ ਤੱਕਨੇ ਕੀਆਂ, ਜਿਸ ਘਰ ਵਿੱਚੋਂ ਆਵਾਜ਼ ਪਈ ਆਉਂਦੀ ਏ, ਬਾਬਾ ਖੁਦਾ ਸਿੰਘ ਉਸ ਘਰ ਦੇ ਨੇੜੇ ਟਿਕੇ ਨੇ। ਕੱਚਾ ਜਾਂ ਮਿੱਟੀ ਦਾ ਘਰ ਏ, ਇੱਕ ਔਰਤ ਮੰਜੇ ਤੇ ਪਈ ਏ ਤੇ ਬੁੱਢੜੀ ਮਾਂ ਉਹਦੀਆਂ ਅੱਖਾਂ ਦਾ ਪਾਣੀ ਪਈ ਸਾਫ਼ ਕਰਦੀ ਏ। कपड़े नाल ओदियां अखां नूं साफ ही कर दिए ते इस बच्ची नूं रोग की है, इस बच्ची दी छाती विच इक फोड़ा पैदा हो गया, उस फोड़े नाल इस बच्ची दा शीर रुक चुका है, बच्चे नूं दुध नहीं पिया सकदी, एक दुध रुकया, दूसरा उस खून दा इन्ना प्रभाव है, उस फोड़े नाल एदियां चीकां ते चीसां पईयां निकलदियां ने, एक पासे ओदे अंदर दा दर्द, दूसरे पासे जदों ओ बच्चा मां दे कोल तरले लैंदा है, दुध नूं विलकदा है, ते मां बिचारी बेबस है, बच्चे नूं दुध पिला नहीं सकदी, पर दर्द ओदी जिंद पिया करदा है, ते घर विच गरीबी इतनी है कि ना तो मां कितों दुध लिया के पिया सकदी है, ना नानी किसे दे घरों दुध लिया सकदी है। बाबा खुदा सिंह पाठ करी गए, परत के फिर आवाज कन्ना विच पई, मां जे बचा सकनी है मैनू बचा लै, जन्म ता तू दिता सी, देख तेरिया अखा सामने जन्म होया, ते मां अज तेरिया अखा दे सामने जिन्हू तू जन्म दिता है दी मौत हो जानी। मां तो जरिया ना गया, भावे बुढ़ी सी, रात नू ठेडे खांदी, हाथ विच डंगोरी पकड़ीए, ते वैद दे दरवाजे नू खड़काया, जदो दरवाजे ते दस्तक दिती ते अंदरो आवाज आई कौन, शाम नू ओ पूजा प्या करदा सी, ते बाहरों आवाज आई वैद जी तरस खाओ, मेरे ते दया करो। जदो ने दरवाजा खोलिया, कहन लगा बुढ़ी तू कौन है, तेरे कपड़े मैले ने, तेरा चेहरा जेड़ा उदास है, तेरे चेहरे दे ऊपर रौनक नहीं, कपड़े गंदगी नाल भरे ने, तेरे पैरां विच जोड़ा नहीं, तू कौन है। कहन लगी वैद जी मैं ओ बदकिस्मत औरत हां जेड़ा तुहाडे घरां नूं साफ करके गंदगी अपने तन ते पा लैनी हां, मैं तुहाडे बच्चियां नूं तंदरुस्ती देण लई बीमारी अपने तन उत्ते हंडा लैनी हां, मैं ओ जमादार ना जेड़ी तुहाडे घर दी गंदगी नूं गूंज के लिजानी हां, अपने सिर ते टोकरे ते चुकनी हां, तुहाडे घर भी झाड़ू लानी हां। वैद जी मैं कुछ नहीं मंगण आई, मेरी धी बीमार है, जे कोई दवा दारू दे दें इस वक्त मेरे नाल चल। ओ दर्द नाल चीसा नाल ओ दर्द नाल दिन रात विलकती पई है, पता नहीं ओ बचे के ना, जे तू इलाज कर दें शायद मेरी बच्ची नू टिका मिल जाए। है वैद चल खां मेरे नाल, रब तेरा भला करे, केवल बच्ची नहीं एक कोमल जै बच्चे ने भी ओदे नाल बचना है, जदो ओ अम्मा दा दुध पिएगा ओदे अंदर भी जिंद तुर पवेगी। कहिंदे ने वैद ने देखिया, कहन लगा तू नीवी जात ही है, कहन लगी हां। इको दम गुस्से नाल लाल पीला हो गया, कहन लगा तेरी मजाल किवें के नीवी जात दी हो के मेरे घर दे भी तू पैर पा दिते। मैं अर्ज कर रहा केवल सिक्खी दा निशाना है के नीवियां नू चुकना। कहन लगे जे तू मर भी जाएगी, जे तेरी बच्ची भी मर जाएगी, दोता भी मर जाएगा, ते रब दे घर विच कोई घाटा नहीं पैन लगा, भगवान नू तुहाडे मरण दा कोई दुख नहीं, चली जा मेरे घरों, तुहाडे वर्गे नीच लोकां लई मैं जड़ियां बूटियां इकट्ठा करके दवाई नहीं बनाई, तुहाडे वर्गियां नू तां मरदियां नू पानी दा घुट भी नहीं देना चाहीदा। औरत चुप करके अखां विच पानी भर के आ गई। कहिंदे ने जदों घर आई बच्ची ने फिर चीक मारी, मां किते कोई इलाज दा साधन लभै, ते हौका भर के कहन लगी धीए बस हुण अखां मीट के मर जा, जे मौत आउंदी है ते मर जा, मैं कोशिश करांगी तेरे बच्चे नूं पालन दी, रब ने सानू इन्ना कु नीवी जात विच पैदा कीता है, साडे वर्गियां दे मरन नाल कहिंदे ने रब दे घर विच कोई घाटा नहीं पैंदा, साडे मरन नाल रब नूं कोई किसे किस्म दा दुख नहीं हुंदा। ते जदो ए शब्द सुनिया ते बच्ची दी जदो ए आखरी चीक निकली, हे मां मैं मर गई, इन्नी देर नूं दरवाजा खड़किया ते देखिया कौन है, एक गुरमुख तुरिया हुंदा है, उहने अपने शीश उपर खद्दर दा परना बन्ने, चेहरे ओदे ते नूर है, अखां ओदियां विच पाणी है, ए केवल मिथ नहीं शेरे पंजाब महाराजा रणजीत सिंह दे समय दी ए घटना है। दरवाजा खड़काया है, किवाड़ खुलिया है, बाबा वीर सिंह नुरंगाबादी जेड़े होए ने उस तो बाद महापुरुष उन्हां दे अस्थान ते रहे। कहन लगे दरवाजा खुलिया है, कोई होर नहीं ओ सिख है जिदे मुख विचों बाणी पे निकलदी है कि मेरे दाता नीचा अंदर नीच जात,
ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਜਦੋਂ ਉਹ ਕੱਖਾਂ ਦੀ ਕੁੱਲੀ ਵਿਚੋਂ ਅੰਦਰ ਵੜਿਆ ਤੇ ਮੁੱਖ ਵਿਚੋਂ ਫਿਰ ਆਵਾਜ਼ ਨਿਕਲੀਏ ਕਿ ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਕਹਿੰਦੇ ਨੇ ਅੰਦਰ ਆਇਆ, ਬੁੱਢੜੀ ਨੇ ਤੱਕਿਆ ਤੇ ਚਰਨਾਂ ਤੇ ਝੁੱਗੀ ਤੇ ਉਸ ਵਕਤ ਬਾਬਾ ਖੁਦਾ ਸਿੰਘ ਪੁੱਛਦੇ ਨੇ, ਮਾਂ ਤੇਰੇ ਘਰ ਵਿਚੋਂ ਦਰਦ ਦੀ ਆਵਾਜ਼ ਆਉਂਦੀ ਏ। ਕਹਿਣ ਲੱਗੀ, ਬਾਬਾ ਤੂੰ ਕੀ ਲੈਣਾ ਆਵਾਜ਼ ਨੂੰ ਸੁਣ ਕੇ, ਸਾਡੇ ਮਰਨ ਨਾਲ ਕਿਹੜਾ ਰੱਬ ਦੇ ਘਰ ਵਿਚ ਘਾਟਾ ਪੈ ਜਾਣਾ। ਬਾਬਾ ਜੀ ਨੇ ਇੱਕੋ ਦਮ ਉਹਦੇ ਮੂੰਹ ਅੱਗੇ ਹੱਥ ਰੱਖ ਦਿੱਤਾ। ਕਹਿਣ ਲੱਗੇ, ਮਾਈ ਇੱਕ ਗੱਲ ਚੇਤੇ ਰੱਖੀ, ਮੇਰਾ ਗੁਰੂ ਨਾਨਕ ਦਰਦ ਭਰੀਆਂ ਚੀਕਾਂ ਨਹੀਂ ਉਹ ਸੁਣ ਸਕਦਾ। ਜੇ ਗੁਰੂ ਨਾਨਕ ਨਹੀਂ ਸੁਣ ਸਕਦਾ ਤੇ ਉਹਦੀ ਸਿੱਖੀ ਨੂੰ ਕਮਾਣ ਵਾਲਾ ਕਦੀ ਨਹੀਂ ਚੀਕ ਸੁਣ ਸਕਦਾ। ਮੈਂ ਸੋਦਰ ਦਾ ਪਾਠ ਕਰਦਾ ਸਾਂ, ਰੋਜ਼ ਸੁਰਤ ਲੱਗਦੀ ਸੀ ਤੇ ਅੱਜ ਜਦੋਂ ਪਾਠ ਕਰਦਾ ਸਾਂ ਤੇ ਇੰਜ ਪ੍ਰਤੀਤ ਹੁੰਦਾ ਸੀ ਮੇਰਾ ਗੁਰੂ ਨਾਨਕ ਜਿਵੇਂ ਕੋੜੀ ਦੇ ਦਰਵਾਜ਼ੇ ਅੱਗੇ ਖਲੋਤਾ ਹੋਵੇ ਤੇ ਉਹਦੇ ਜ਼ਖਮਾਂ ਨੂੰ ਸਾਫ਼ ਕਰਕੇ ਮਲਮ ਪੱਟੀ ਕਰਦਾ ਹੋਵੇ ਤੇ ਨਾਲੇ ਕਹਿੰਦਾ ਹੋਵੇ, ਖੁਦਾ ਸਿਆ ਬਾਣੀ ਪੜਨ ਦਾ ਕੀ ਲਾਭ ਏ, ਬਾਣੀ ਪੜ ਕੇ ਤਾਂ ਅੰਦਰ ਕਿਸੇ ਦਾ ਭਲਾ ਕਰੀਦਾ, ਤੂੰ ਬਾਣੀ ਪੜਨਾ ਪਿਆ, ਤੇਰੇ ਗਵਾਂਢ ਵਿਚ ਦਰਦ ਭਰੀਆਂ ਚੀਕਾਂ ਨੇ, ਕੀ ਉਹਨਾਂ ਦਾ ਤੂੰ ਦਰਦ ਨਹੀਂ ਵੰਡਾ ਸਕਦਾ। ਮਾਂ ਦੱਸ ਕੋਈ ਦੁੱਖ ਹੈ ਮੈਂ ਤੇਰੇ ਦੁੱਖ ਨੂੰ ਕੱਟ ਸਕਣਾ। ਹੁਣ ਤੱਕੋ ਇੱਕ ਪਾਸੇ ਉਹ ਕਹਿ ਰਿਹਾ ਕਿ ਤੁਹਾਡੇ ਮਰਨ ਨਾਲ ਭਗਵਾਨ ਦੇ ਘਰ ਵਿਚ ਘਾਟਾ ਨਹੀਂ, ਉਹਦੇ ਘਰ ਕੋਈ ਜਾਂਦਾ ਹੈ ਤੇ ਉਹ ਆਉਣ ਲਈ ਤਿਆਰ ਨਹੀਂ। ਵਾਹ ਸਿੱਖੀ ਕਮਾਣ ਵਾਲਿਆ, ਤੈਨੂੰ ਸੱਦਣ ਵੀ ਕੋਈ ਨਹੀਂ ਗਿਆ ਤੇ ਤੂੰ ਦਰਵਾਜ਼ੇ ਅੱਗੇ ਖਲੋ ਕੇ ਪੁੱਛਣਾ ਪਿਆ ਕਿ ਜਿਹੜੀ ਦਰਦ ਭਰੀ ਚੀਕ ਸੀ ਤੁਹਾਨੂੰ ਦੁੱਖ ਕੀ। ਉਸ ਮਾਈ ਨੇ ਤੱਕਿਆ, ਕਹਿਣ ਲੱਗੀ, ਹਾਂ ਅੱਜ ਮੈਨੂੰ ਵਿਸ਼ਵਾਸ ਬਣ ਗਿਆ ਕਿ ਰੱਬ ਹੈ, ਵਾਹਿਗੁਰੂ ਹੈ। ਕਹਿਣ ਲੱਗੀ, ਬਾਬਾ ਅੰਦਰ ਮੇਰੀ ਧੀ ਆ, ਉਹਦੇ ਜ਼ਖਮ ਫੋੜੇ ਹੋਏ ਨੇ, ਦੁੱਧ ਵਾਲੀ ਥਾਂ ਤੇ ਦੁੱਧ ਰੁਕ ਚੁੱਕਾ ਹੈ, ਬੱਚਾ ਦੁੱਧ ਤੋਂ ਬਿਨਾਂ ਵਿਲਕਦਾ ਹੈ, ਉਹਦੀ ਮੌਤ ਹੋ ਜਾਣੀ ਏ। ਵੈਦ ਕੋਲ ਗਈ ਸਾਂ, ਉਹਨੇ ਜਵਾਬ ਦੇ ਦਿੱਤਾ। ਬਾਬਾ ਖੁਦਾ ਸਿੰਘ ਜੀ ਅੰਦਰ ਗਏ, ਉਹਨੇ ਇੱਕ ਬੜੇ ਕਮਾਲ ਦੀ ਗੱਲ ਕਹੀ। ਹੁਣ ਹਕੀਕਤ ਨੂੰ ਅਸੀਂ ਛੁਪਾ ਨਹੀਂ ਸਕਦੇ, ਸੱਚਾਈ ਏ। ਆਵਾਜ਼ ਦੇ ਕੇ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਤੁਸੀਂ ਇੱਕ ਬਚਨ ਕੀਤਾ ਕਿ ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਤੇਰੇ ਘਰ ਦੀ ਸਿੱਖੀ ਏ। ਕਹਿਣ ਲੱਗਾ, ਮਾਂ ਮੈਂ ਦਵੈਤ ਨਹੀਂ, ਮੈਂ ਹਕੀਮ ਨਹੀਂ, ਮੈਂ ਗੁਰੂ ਨਾਨਕ ਦਾ ਸਿੱਖ ਹਾਂ ਤੇ ਗੁਰੂ ਨਾਨਕ ਦੇ ਸਿੱਖ ਦਾ ਸੁਭਾਅ ਏ ਕਿ ਉਹ ਕਿਸੇ ਦੇ ਦਰਦ ਦੀ ਚੀਕ ਸੁਣ ਨਹੀਂ ਸਕਦਾ। ਕਹਿਣ ਲੱਗੀ, ਅਸੀਂ ਜ਼ਾਤ ਕਰਕੇ ਨਿਵੇਂ ਆ। ਕਹਿਣ ਲੱਗੇ, ਮਾਂ ਇਹ ਸ਼ਬਦ ਕਹਿ ਕੇ ਗੁਰੂ ਨਾਨਕ ਦੇ ਘਰ ਦੀ ਬੇਅਦਬੀ ਨਾ ਕਰੀ, ਇਹ ਸ਼ਬਦ ਕਹਿਣੇ ਗੁਰੂ ਕੀ ਬੇਅਦਬੀ ਆ। ਅੰਦਰ ਜਾ ਕੇ ਤੱਕਿਆ, ਬੱਚੀ ਦੇ ਜ਼ਖਮ ਨੂੰ ਫੋੜੇ ਭਰੇ ਪਏ ਨੇ। ਉਸ ਵਕਤ ਅਰਦਾਸ ਕੀਤੀ ਹੱਥ ਜੋੜ ਕੇ, ਗੁਰੂ ਨਾਨਕ ਸਾਹਿਬ ਤੂੰ ਕਿਰਪਾ ਕਰੀ ਮੈਂ ਇਹ ਦਰਦ ਵੰਡਾ ਸਕਣਾ। ਸਿੱਖ ਇਤਿਹਾਸ ਕਹਿੰਦਾ ਕਿ ਉਸ ਬਜ਼ੁਰਗ ਸੰਤ ਨੇ ਆਪਣੇ ਮੂੰਹ ਦੇ ਨਾਲ ਉਸ ਸਾਰੇ ਫੋੜੇ ਦੇ ਗੰਦੇ ਲਹੂ ਨੂੰ ਚੂਸ ਦਿੱਤਾ ਤੇ ਉਸ ਲਹੂ ਨੂੰ ਚੂਸ ਕੇ ਬਾਹਰ ਸੱਟਿਆ ਤੇ ਜਦੋਂ ਖੂਨ ਨਿਕਲਿਆ ਇੱਕੋ ਦਮ ਉਹ ਬੱਚੀ ਨੂੰ ਸੁੱਖ ਦਾ ਸਾਇਆ ਉੱਠ ਕੇ ਬੈਠ ਗਏ। ਕਹਿੰਦੇ ਨੇ ਉਹ ਤੱਕੋ ਕਦੀ, ਹੁਣ ਇੱਕ ਪਾਸੇ ਜ਼ਾਤ ਨੀਵੀਂ ਏ, ਖੂਨ ਅੱਤ ਦਾ ਗੰਦਾ ਏ, ਦੂਸਰੇ ਪਾਸੇ ਉਹਨਾਂ ਦੇ ਘਰ ਆਉਣ ਨੂੰ ਕੋਈ ਤਿਆਰ ਨਹੀਂ। ਵਾਹ ਗੁਰੂ ਕੇ ਸਿੱਖਾਂ, ਭਾਈ ਗੁਰਦਾਸ ਕੇਵਲ ਕਹਿੰਦੇ ਨੀ ਪਏ ਕਿ ਪਾਣੀ ਚੱਲੇ ਨਿਵਾਣ ਨੂੰ, ਗੁਰੂ ਕਾ ਸਿੱਖ ਨੀਵਿਆਂ ਦੇ ਘਰ ਵੀ ਜਾ ਕੇ ਦੱਸ ਦਿੰਦਾ ਕਿ ਗੁਰੂ ਨਾਨਕ ਦੀ ਸਿੱਖੀ ਕਮਾਣ ਦਾ ਦੂਜਾ ਗੁਣ ਏ। ਜਦੋਂ ਖੂਨ ਨਿਕਲਿਆ ਦੁੱਧ ਆਇਆ, ਬੱਚੇ ਨੇ ਦੁੱਧ ਪੀਤਾ, ਬੱਚੇ ਦੇ ਚਿਹਰੇ ਤੇ ਰੌਣਕੇ, ਮਾਂ ਦੇ ਚਿਹਰੇ ਤੇ ਖੇੜਾ, ਉਸ ਦੀ ਬੁੱਢੜੀ ਮਾਂ ਦੀਆਂ ਅੱਖਾਂ ਵਿਚ ਨੂਰ ਏ ਤੇ ਵੇਖਣ ਵਾਲਾ ਬਾਬਾ ਖੁਦਾ ਸਿੰਘ ਉਹਦੇ ਹੱਥ ਜੁੜੇ ਨੇ ਤੇ ਅੱਖਾਂ ਵਿਚੋਂ ਨੀਰ ਦੀ ਝੜੀ ਲੱਗੀ ਏ। ਸੋਦਰ ਦੀ ਅਰਦਾਸ ਪਿਆ ਕਰਦਾ ਤੇ ਨਾਲੇ ਕਹਿੰਦਾ, ਗੁਰੂ ਨਾਨਕ ਸਾਹਿਬ ਕਿਰਪਾ ਕਰੀ, ਤੇਰੀ ਸਿੱਖੀ ਦਾ ਇੱਕ ਗੁਣ ਮੈਂ ਕਮਾਇਆ, ਕਿਤੇ ਕੱਲ ਨੂੰ ਹਉਮੈ ਵਿਚ ਫਸ ਕੇ ਮੈਂ ਸਭ ਕੁਝ ਗਵਾ ਨਾ ਲਾਂ, ਅੱਜ ਇਸੇ ਘਰ ਵਿਚ ਹੀ ਮੈਂ ਭੁੱਲ ਜਾਵਾਂ ਕਿ ਮੈਂ ਕਿਸੇ ਦੀ ਸੇਵਾ ਕੀਤੀ। ਭਾਈ ਗੁਰਦਾਸ ਕਹਿੰਦੇ ਨੇ, ਜੇ ਕਮਾਈ ਕਰਨੀ ਆ ਸਿੱਖੀ ਦੀ, ਸਿੱਖੀ ਦਾ ਪਹਿਲਾ ਗੁਣ ਇਹ ਸੀ ਕਿ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਤੇ ਦੂਜਾ ਸਿੱਖੀ ਦਾ ਗੁਣ ਏ ਪਾਣੀ ਚੱਲੇ ਨਿਵਾਣ ਨੂੰ, ਉਹ ਨੀਵੇਂ ਪਾਸੇ ਨੂੰ ਤਰਦਾ ਤੁਰਦਾ, ਉਹ ਨੀਵੇਂ ਪਾਸੇ ਨੂੰ ਚੱਲਦਾ। ਕਦੀ ਤੱਕੋ ਸਤਿਗੁਰੂ ਕਿੰਨਾ ਕੁ ਨੀਵਿਆਂ ਨੂੰ ਪਿਆਰ ਕਰਦੇ ਨੇ। 1920 ਦੀ ਇੱਕ ਘਟਨਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਨਾ ਕੁਝ ਕੁ ਜਿਨ੍ਹਾਂ ਨੂੰ ਲੋਕ ਅਛੂਤ ਕਹਿੰਦੇ ਸਨ, ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਤੇ ਅੰਮ੍ਰਿਤ ਛਾਕੇ ਨਾ ਉਹ ਦੇਗ ਲੈ ਕੇ ਹਰਿਮੰਦਰ ਸਾਹਿਬ ਆਏ ਨੂੰ। ਸ਼ਾਇਦ ਮੈਂ ਇੱਥੇ ਅਰਜ਼ ਕੀਤੀ ਹੈ ਕਿ ਨਹੀਂ, ਅੱਗੇ ਮੈਂ ਟਿਊਕ ਮਾਤਰ ਬੇਨਤੀ ਕਰਦਿਆਂ, ਸਿੱਖੀ ਜਿਵੇਂ ਪਾਣੀ ਨਿਵਾਨ ਨੂੰ ਤੁਰਦਾ, ਨੀਵਿਆਂ ਨੂੰ ਨੇਹ ਕਰਦੇ ਨੇ। ਕਦੀ ਪੜ੍ਹੋ ਭਾਈ ਸਾਹਿਬ ਭਾਈ ਕਪੂਰ ਸਿੰਘ ਹੋਰਾਂ ਦੀ ਸਾਚੀ ਸਾਖੀ, ਕਿੰਨੇ ਕੁ ਲੋਕ ਜਿਹੜੇ ਸਨ ਨੀਵੇਂ, ਗੁਰੂ ਨਾਨਕ ਦੀ ਸਿੱਖੀ ਨੂੰ ਕਮਾਉਣ ਲਈ ਤਿਆਰ ਸਨ, ਪਰ ਸਾਡੀ ਚੰਦਰੀ ਹਉਮੈ ਨਹੀਂ ਟਿਕਣ ਦਿੰਦੀ। ਜੇ ਸਾਰੇ ਸਿੱਖ ਬਣ ਗਏ ਤੇ ਸਾਡੀ ਚੌਧਰ ਨੂੰ ਖਤਰਾ ਨਾ ਪੈ ਜਾਏ, ਕਿਤੇ ਸਾਡੀ ਕੁਰਸੀ ਨਾ ਚਲੀ ਜਾਏ, ਕਿਉਂਕਿ ਸਿੱਖੀ ਕਮਾਉਣ ਵਾਸਤੇ ਅੰਦਰ ਨੂੰ ਤਿਆਗਣਾ ਪੈਣਾ। ਕਹਿੰਦੇ ਨੇ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ, ਦਸਤਾਰਾਂ ਸਜਾਈਆਂ, ਪੰਜ ਕਕਾਰ ਧਾਰਨ ਕੀਤੇ ਤੇ ਦੇਗ ਲੈ ਕੇ ਅੱਜ ਆਏ ਕਿ ਅੱਜ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਤੇ ਉਸ ਵਕਤ ਪੁਜਾਰੀ ਨੇ ਆਉਂਦਿਆਂ ਸਾਰ ਦਰਸ਼ਨੀ ਡਿਊਟੀ ਵਿੱਚ ਖਲੋ ਗਿਆ, ਕਹਿਣ ਲੱਗਾ ਚਲੇ ਜਾਓ ਪਿਛਾ, ਤੁਹਾਡੇ ਵਰਗੇ ਨੀਚ ਲੋਕਾਂ ਦੀ ਦੇਗ ਕਦੀ ਪ੍ਰਵਾਨ ਹੀ ਨਹੀਂ ਹੋ ਸਕਦੀ। ਯਾਦ ਰੱਖਣਾ, ਜਿੱਦਣ ਅਕਾਲ ਤਖ਼ਤ ਤੇ ਸਿੰਘ ਸਭਾ ਵਾਲੇ ਭਾਈ ਤੇਜਾ ਸਿੰਘ ਪੁੱਚਰ, ਭਾਈ ਤੇਜਾ ਸਿੰਘ ਚੂੜਕਾਣਾ, ਭਾਈ ਮਾਸਟਰ ਤਾਰਾ ਸਿੰਘ ਜੀ ਹੋਰੀ, ਇਹ ਸਾਰੇ ਗੁਰੂ ਕੇ ਸਿੱਖ ਸਨ, ਜਦੋਂ ਦੇਗ ਲੈ ਕੇ ਗਏ, ਪੁਜਾਰੀ ਦਰਵਾਜ਼ਾ ਬੰਦ ਕਰਨ ਲੱਗਾ ਤੇ ਉਹਨਾਂ ਕਿਹਾ, ਸੱਜਣਾ ਅਸੀਂ ਤਾਂ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣ ਗਏ ਹਾਂ, ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਮਾਤਾ ਸਾਹਿਬ ਕੌਰ ਦੇ ਬੱਚੇ ਹਾਂ। ਅੱਗੋਂ ਆਵਾਜ਼ ਆਈ ਕਿ ਸਾਨੂੰ ਦਲੀਲਾਂ ਨਾ ਦਿਓ, ਤੁਸੀਂ ਨੀਚ ਹੋ ਤੇ ਨੀਚ ਬੰਦੇ ਦੀ ਦੇਖ ਕਦੀ ਗੁਰੂ ਰਾਮਦਾਸ ਦੇ ਘਰ ਵਿੱਚ ਪ੍ਰਵਾਨ ਨਹੀਂ ਹੋ ਸਕਦੀ। ਪਿੱਛੋਂ ਇਹ ਸਿੱਖ ਆ ਗਏ, ਭਾਈ ਤੇਜਾ ਸਿੰਘ ਪੁੱਚਰ ਹੋਰੀ, ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਤੁਸੀਂ ਰੋਕਿਆ ਕਿਉਂ ਵੇ? ਕਹਿਣ ਲੱਗੇ ਨੀਵੀ ਜਾਤ ਨੇ। ਭਾਈ ਸਾਹਿਬ ਨੇ ਉਹਨਾਂ ਦੀ ਦੇਗ ਆਪਣੇ ਹੱਥ ਵਿੱਚ ਪਕੜ ਲਈ, ਘੁੱਟ ਕੇ ਛਾਤੀ ਨਾਲ ਲਾ ਕੇ ਕਹਿਣ ਲੱਗੇ, ਖਬਰਦਾਰ, ਗੁਰੂ ਰਾਮਦਾਸ ਦਾ ਘਰ ਏ, ਮੈਂ ਹੱਥ ਨਹੀਂ ਚੁੱਕ ਸਕਦਾ, ਤੁਸੀਂ ਨੀਚ ਇਹਨਾਂ ਨੂੰ ਨਹੀਂ ਕਿਹਾ, ਅੱਜ ਸਾਰੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਤੁਸੀਂ ਨੀਚ ਕਹਿੰਦੇ ਹੋ, ਅਸਲ ਵਿੱਚ ਤਾਂ ਨੀਚ ਤੁਸੀਂ ਹੋ, ਜਿਨ੍ਹਾਂ ਦੇ ਅੰਦਰ ਨੂੰ ਅਜੇ ਸਮਝ ਹੀ ਨਹੀਂ ਪਈ ਕਿ ਗੁਰੂ ਨਾਨਕ ਦੀ ਸਿੱਖੀ ਕੀ। ਦੇਗ ਹੱਥ ਵਿੱਚ ਪੜੀ, ਦਰਬਾਰ ਸਾਹਿਬ ਗਏ, ਪੁਜਾਰੀ ਨੂੰ ਕਿਹਾ, ਸੱਜਣਾ ਅਰਦਾਸ ਕਰ। ਅੰਦਰੋਂ ਫਿਰ ਰੋਲਾ ਪੈ ਗਿਆ ਕਿ ਅਰਦਾਸ ਨਹੀਂ ਹੋਣੀ, ਦੇਗ ਪ੍ਰਵਾਨ ਨਹੀਂ ਹੋਣੀ, ਤਵੱਜੋ ਦੇਣੀ ਥੋੜੀ ਜਿਹੀ, ਪਾਣੀ ਚੱਲੇ ਨਿਵਾਨ ਨੂੰ। ਕਹਿੰਦੇ ਨੇ ਉਸ ਵਕਤ ਨਾ ਸੰਗਤ ਵਿੱਚੋਂ ਕਿਸੇ ਨੇ ਕਿਹਾ, ਭਾਈ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ? ਕਹਿਣ ਲੱਗੇ ਮੰਨਦੇ ਹਾਂ। ਕਹਿਣ ਲੱਗੇ ਕੇਵਲ ਪੂਜਾ ਵਾਸਤੇ ਮੰਗਦੇ ਹੋ, ਜੀਵਨ ਵਾਸਤੇ ਨਹੀਂ ਮੰਨਦੇ? ਪੂਜਾ ਵਾਸਤੇ ਕਿਉਂਕਿ ਪੇਟ ਭਰਨਾ, ਜੀਵਨ ਵਾਸਤੇ ਜੇ ਮੰਨਦੇ ਹੋ ਨਾ, ਕਰੋ ਫਿਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ। ਜੇ ਗੁਰੂ ਗ੍ਰੰਥ ਸਾਹਿਬ ਬੋਲ ਕੇ ਕਹਿਦਾ ਕਿ ਮੇਰੇ ਸਿੱਖ ਨੇ, ਫਿਰ ਤੁਹਾਨੂੰ ਰੋਕਣ ਦਾ ਕੋਈ ਹੱਕ ਨਹੀਂ। ਜੇ ਭਾਈ ਸਾਹਿਬ ਕਹਿੰਦੇ ਨੇ ਪਾਣੀ ਚੱਲੇ ਨਿਵਾਨ ਨੂੰ, ਦੇਗ ਲਿਆਂਦੀ ਤੇ ਅਰਦਾਸ ਕੀਤੀ ਗੁਰੂ ਰਾਮਦਾਸ, ਇਹਨਾਂ ਨੂੰ ਪੁਜਾਰੀ ਕਹਿੰਦੇ ਨੇ ਇਹ ਅਛੂਤ ਨੇ, ਇਹ ਨੀਚ ਨੇ, ਇਹਨਾਂ ਦੀ ਦੇਗ ਨਹੀਂ ਪ੍ਰਵਾਨ ਹੋ ਸਕਦੀ, ਪਰ ਗੁਰੂ ਗ੍ਰੰਥ ਸਾਹਿਬ ਤੁਸੀਂ ਨਿਰਣਾ ਕਰਕੇ ਬੋਲ ਕੇ ਦੱਸੋ ਖਾਂ ਕਿ ਇਹ ਲੋਕ ਤੇਰੇ ਘਰ ਵਿੱਚ ਪ੍ਰਵਾਨ ਹੋ ਗਏ ਨੇ, ਕਿ ਇਹਨਾਂ ਲੋਕਾਂ ਦੀ ਦੇਗ ਕਬੂਲ ਹੈ। ਤੇ ਜਦੋਂ ਅਰਦਾਸ ਕਰਕੇ ਹੁਕਮ ਲਿਆ ਨਾ, ਤੇ ਬਚਨ ਆਇਆ ਸੋਰਠ ਮਹੱਲਾ ਤੀਜਾ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰੂ ਕੀ ਸੇਵਾ ਲਾਏ, ਸਤਿਗੁਰੂ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿਤ ਲਾਏ, ਹਰ ਜੀਓ ਆਪੇ ਬਖਸ਼ ਮਿਲਾਏ, ਗੁਣਹੀਣ ਹਮ ਅਪਰਾਧੀ, ਪੂਰੇ ਸਤਿਗੁਰ ਲੀਏ ਰਲਾਏ। ਜਦੋਂ ਪੂਰੇ ਸਤਿਗੁਰ ਲੀਏ ਰਲਾਏ, ਸੰਗਤਾਂ ਦੀਆਂ ਅੱਖਾਂ ਵਿੱਚ ਨੀਰ ਦੀ ਝੜੀ ਲੱਗ ਗਈ, ਪੁਜਾਰੀ ਉਸੇ ਤਮ ਡਰ ਦੇ ਮਾਰੇ ਦੌੜ ਗਏ, ਤੇ ਉਸ ਵਕਤ ਭਾਈ ਸਾਹਿਬ ਦਾ ਇੱਕ ਬਚਨ ਸੱਚ ਹੋ ਗਿਆ, ਤੁਸੀਂ ਨੀਚ ਕਹਿੰਦੇ ਹੋ ਪਰ ਗੁਰੂ ਨਾਨਕ ਦਾ ਘਰ ਹੀ ਇਹ ਕਹਿੰਦਾ ਪਿਆ ਪਾਣੀ ਚੱਲੇ ਨਿਵਾਨ ਨੂੰ। ਗੁਰੂ ਸਾਹਿਬ ਤਾਂ ਨੀਵਿਆਂ ਨੂੰ ਆਪਣੀ ਛਾਤੀ ਨਾਲ ਲਾਉਂਦੇ ਨੇ। ਪਿਆਰਿਓ, ਅੱਜ ਵੀ ਜੇ ਅਸੀਂ ਪ੍ਰਚਾਰ ਕਰਨਾ, ਕਦੀ ਪਿੰਡਾਂ ਵਿੱਚ ਤੱਕੋ, ਕਈ ਪਿੰਡ ਐਸੇ ਨੇ ਜਿਹੜੇ ਲੋਕ ਤਰਸਦੇ ਪਏ ਨੇ ਕਿ ਕੋਈ ਆਵੇ ਗੁਰੂ ਨਾਨਕ ਦੀ ਬਾਤ ਸੁਣਾਉਣ ਵਾਲਾ, ਅਸੀਂ ਗੁਰੂ ਨਾਨਕ ਦੀ ਸਿੱਖੀ ਨੂੰ ਕਮਾ ਸਕੀਏ, ਪਰ ਸਾਡੇ ਵਿੱਚ ਉਹ ਗੁਣ ਨਹੀਂ। ਮੈਂ ਵੀ ਅੱਜ ਸਟੇਜ ਤੇ ਬੈਠਾ ਕਥਾ ਕਰ ਲਾਂਗਾ, ਮੈਂ ਵੀ ਸ਼ਹਿਰ ਵਿੱਚ ਬੋਲ ਲਾਂਗਾ, ਜਦੋਂ ਅਸੀਂ ਪਾਣੀ ਚੱਲੇ ਨਿਵਾਣ ਵਾਲੀ ਬਿਰਤੀ ਬਣਾਉਣੀ ਹੈ ਨਾ, ਉਦਣ ਸਾਨੂੰ ਉਹਨਾਂ ਦੀਆਂ ਝੌਂਪੜੀਆਂ ਵੀ ਜਾ ਕੇ ਰਹਿਣਾ ਪਏਗਾ, ਉਹਨਾਂ ਲੋਕਾਂ ਦੇ ਘਰਾਂ ਵਿੱਚ ਪ੍ਰਸ਼ਾਦ ਪਾਣੀ ਛਕਣਾ ਪਏਗਾ, ਉਹਨਾਂ ਲੋਕਾਂ ਨਾਲ ਬੈਠ ਕੇ ਨਿਤਨੇਮ ਕਰਨਾ ਪਏਗਾ, ਉਹਨਾਂ ਲੋਕਾਂ ਵਿੱਚ ਬੈਠ ਕੇ ਸਾਨੂੰ ਲੰਗਰ ਛਕਣਾ ਪਏਗਾ। ਤੇ ਜਦਨ ਉਹਨਾਂ ਵੱਲ ਜਾ ਕੇ ਆਪਾਂ ਇੰਨੇ ਕੁ ਕਰਮ ਕਰ ਲਾਂਗੇ ਨਾ, ਫਿਰ ਕਹਿਣਾ ਨਹੀਂ ਪੈਣਾ ਕਿ ਅੰਮ੍ਰਿਤ ਛਕ ਲਓ फिर तुहाडे तरले करके कहणगे सिखा मैनू भी उस गुरु का बना दे जिस गुरु का तू बन के आए। सतगुरु कहिंदे ने पाणी चला निवान नू। भाई गुरदास ने फिर अगला वचन किया, मैं अर्ज कीती ध्यान रखना, पहला गुण सिखी दा निम्रता, दूजा गुणे नफरत ना करी, नीवियां नाल भी ने करी, ते तीजा गुण जिहड़ा पाणी दा निर्मल ओ मैल तो रह ते। गुरु नानक दे सिख विच तीजा गुण ए होना चाहिदा है, ओदे अंदर मैल ना होवे, क्योंकि मैल वाला हिरदा कदी टिक नहीं सकदा। हजूर ने बाणी विच बचन कीता है, कहन लगे जिवें ना सोना कुठाली विच पिया है, ते सुनार उस सोने नू तपांदा है, ते कुठाली विच पिया होया सोना कदी टिकदा नहीं जे। ओदा कारण की, सुनार नू पुछ लिया सी, सजना कुठाली विच सोना घुमदा है, ए टिकदा क्यों नहीं? ते अगो उत्तर मिलिया सी, इस करके सोने विच मैल है, जदों अग एदी मैल नू साड़देगा उदन ओ टिक जाएगा। हजूर कहिंदे ने प्यारिया ज्यो कनको कठारी कबरो होत फिरे, जिब जब ते शुद्ध पए हैं बारे तब ते थान थिरो। जिवें एक सोना मैल वाला होवे ओ कदी नहीं टिकदा। गुरु नानक दे सिखा जे तू मन नू टिकाणा है ते तीजा गुण तेरे विच निर्मलता होनी चाहीदी है, मैला हिरदा कदी बाणी विच टिक नहीं हो सकना। साहब कहिंदे ने निर्मल हो, हुण निर्मल किवें होवांगे? हजूर ने बड़े प्यारे बचन कीते ने, सवाल उठेगा मैल कीए निर्मलता कीए। गुरु कलगी वाले दा एक बचन आउंदा है, जदों जफरनामा असीं पढ़ने आ ना, एक बचन बड़े प्यारे कहे सन डॉक्टर भाई बलबीर सिंह ने। एक मुसलमान फकीर होया, उहने गुरदेव तो अमृत दी दात लई ते उहदा नाम हजूर ने भाई अजमेर सिंह रखिया सी। कहिंदे ने जदों अजे अमृत नहीं सी ना छकिया, उहने जदों भरे लोकां विच पहना मुसलमाना विच बहना, ते मुसलमाना ने कहना ना फलाना बंदा कुरान ते बड़ा ईमान रखदा है। थोड़ी जी तवज्जो देनी, मैं एक खिन विचों निकलिया वा। ते इस किताब दा नां है लम्मी नदर, ते उस चैप्टर दा नाम है जिथों मैं अर्ज कर रहा वा आप दार मोती। कहिंदे ने उस मुसलमान फकीर नूं जदों किसे कहना फलाना मुसलमान शरा दा पाबंद है, ओ कुरान दी बड़ा सत्कार करदा है, ओ कुरान दा अदब करदा है, ओनू कुरान ते यकीन है, तो सारियां दी गल टोक के कहिंदा सी नहीं मुसलमान किसे नूं भी कुरान ते ईमान नहीं जिन्ना भरोसा गुरु गोबिंद सिंह ने कुरान ते कीता होया। जे किसे ने पुछना क्यों, कहन लगे तुसी कुरान पढ़ के झूठ बोलदे हो, पर ओ करां कुरान नहीं पढ़दा, पर तां वी तुहाडी कुरान दा वास्ता मन के ओ आनंदपुर नूं छड्डण लई तैयार हो गया। ओदे वर्गा ईमान कौन रखदा है? उस हजूर ने एक बचन कीता, कहन लगे औरंगजेब जफरनामे भाई साहब कहिंदे ने सिख दा तीजा गुण ओ निर्मल होवे, ए नहीं उत्तों दंदियां कढ के कुछ होर कहे, अंदरों मैल रख के होर गल्लां करी जाए। पर सतगुरु ने क्या, कहन लगे हमू मर्द बायद शवद सुख नवर, मर्द बंदा केवल होवे जेड़ा अपने कौल दा अपने बचन दा अपने जेड़े कीते हुए इकरार दा पक्का होवे। हमू मर्द बायद शवद सुख नवर, ते अगली पंक्ति है ना शिकमे दिगर, शिकमे दा अर्थ है पेट, जिदे ढिड विच कुछ होवे दर दहने दिगर, ते जिदे मुंह विच कुछ होर होवे ओ कदी सिख नहीं हो सकदा। मर्द होवे जेड़ा अंदरों ते बाहरों एक होवे। साहब कहिंदे ने सिक्खी दा तीजा गुण ही है कि निर्मल होई, ते दाता जी निर्मल किवें होईदा? ते रोज असीं पढ़ने आ जियो निर्मल बाहरों निर्मल, बाहरों ता निर्मल जियो निर्मल, सतगुरु ते सतगुरु ते करनी कमाणी, कूड की सोए पहुंचा नाही, मनसा सत समाणी, जन्म रतन जिनी खटिया भले सेवन जारे। ते जेड़े निर्मल हो गए ने कहे नानक जिन मन निर्मल सदा रहे गुर नाले। सतगुरु की बाणी पढ़ने आ जे निम्रता होवेगी, जे सजना तेरे अंदर नीवियां नू प्यार करन दी ताकत होवेगी, ते तेरा अंदर होवे निर्मल, ते जे मैल रखी ना ते फिर बाबा जी कहणगे जिन मन होर मुख होर से कांडे कच्चिया, जिन्ना मर्जी तू रब नू पुकारी रब कदी मिलना नहीं। पर भगत कबीर साहिब मुताबक जे तू अंदर नू निर्मल कर लै ते फिर तू रब दे पिछे नहीं तू अगे होवेगा, ते रब आवाज मार के कहेगा ओ निर्मल हिरदे वालिया तू मेरी गल सुन जा, क्योंकि मैं तेरे अंदर टिकना चाहना, मेनू मैले हिरदे दे विच कदी टिका नहीं मिलदा हुंदा। साहब ने ताही क्या कबीर मन निर्मल भया जैसे गंगा नीर पाछा लागू हर फिरै कैत कबीर कबीर। मैं अर्ज कीती विशा सी के पानी जेड़ा है ओदे विच सिखी दियां कुछ निशानियां ने, पानी सब तो नीवें सिखी विच निमरता है, पानी निवान नू जांदा है, सिख नीवियां नू ने करदा है, पानी विच निर्मलता है ते सिख दा हिरदा भी जेड़ा है ओदा तीजा गुण है ओ निर्मल हुंदा है। अगला गुण ओदा है शीतल है, सिख शीतल किवें में, अगला गुण है ओ शुद्ध किवें में, ए आपां आउण वाले एतवार कोशिश करांगा के पूरा हो जाए विशा। इनियां कु बेनतियां प्रवान करनियां, धन गुरु ग्रंथ साहिब कृपा करके जो कहने हां कमाई करन दी सोझ बख्श दे। मैं फिर आप सब दा कोटान कोट अज धन्नवाद करना जिन्ना ने ए सर्व संपत्ति नाल फैसला कीता है कि गुरु का लंगर पंगत विच बैठ के छकना है। गुरु नानक साहिब मेहर करे साडा आपसी प्रेम वध जाए, असी गुरु नानक साहिब दी कृपा नाल एक दूजे नूं अंदरों ने करिए। वाहिगुरु जी का खालसा वाहिगुरु जी की।